ਪੰਥਕ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਨਾਲ ਮੁਲਾਕਾਤਾਂ ਦੀ ਵਿਸ਼ੇਸ਼ ਕੜੀ ਵਿੱਚ ਅੱਜ ਅਸੀਂ ਪੰਥਕ ਦੇ ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ ਕਵਰ ਅਜੀਤ ਸਿੰਘ ਜੀ ਪਟਾਲਾ ਵਾਲਿਆਂ ਨੂੰ। ਕਵਰ ਸਾਹਿਬ ਇੰਡੀਅਨ ਰੇਲਵੇਜ਼ ਤੋਂ ਬਤੌਰ ਇੰਜੀਨੀਅਰ ਰਿਟਾਇਰ ਹੋਏ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਵਿਸ਼ੇਸ਼ ਤੌਰ ਤੇ ਕਵਰ ਸਾਹਿਬ ਜੀ ਨੇ ਕੁਝ ਪੁਸਤਕਾਂ ਕਾਲੇ ਅਫਗਾਨੇ ਦੀਆਂ ਕਾਲੀਆਂ ਲਿਖਤਾਂ ਦਾ ਜਵਾਬ ਦੇਣ ਲਈ ਸਭ ਦੁਸ਼ਟ ਝੱਕ ਮਾਰਾ, ਇੱਕ ਦਸ਼ਮ ਗ੍ਰੰਥ ਦੇ ਕਰਤੇ ਤੋਂ ਪਥਾਏ, ਸ੍ਰੀ ਦਸ਼ਮ ਗ੍ਰੰਥ ਸਾਹਿਬ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ ਸਿਰਲੇਖ ਹੇਠ ਕਵਰ ਸਾਹਿਬ ਨੇ ਪੁਸਤਕ ਲਿਖੀ ਹੈ। ਇੱਕ ਪੁਸਤਕ ਕਵਰ ਸਾਹਿਬ ਦੀ ਜਿਹੜੀ ਨਵੀਂ ਪੁਸਤਕ ਜਿਹੜੀ ਇਸ ਟਾਈਮ ਤੇ ਪੰਜਾਬ ਦੇ ਪੰਥਕ ਹਲਕਿਆਂ ਚ ਬਹੁਤ ਚਰਚਾ ਦਾ ਵਿਸ਼ੇ ਬਣੀ ਹੈ, ਉਹ ਪੁਸਤਕ ਹੈ ਕਾਮਰੇਡੀ ਵਿਦਵਾਨਾਂ ਦੇ ਕੌਤਕ। ਇਹਨਾਂ ਤਿੰਨ ਪੁਸਤਕਾਂ ਦੀ ਚਰਚਾ ਅਸੀਂ ਕਵਰ ਸਾਹਿਬ ਨਾਲ ਆਉਣ ਵਾਲੇ ਸਮੇਂ ਵਿਚ ਕਰਾਂਗੇ। ਕਵਰ ਸਾਹਿਬ ਦੀਆਂ ਪੁਸਤਕਾਂ ਨੇ ਖਾਸ ਤੌਰ ਤੇ ਜਿਹੜੀ ਨਾਸਤਿਕਤਾਵਾਦੀ ਲਾਬੀ ਪੰਥਕ ਸਫ਼ਾ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨਾਸਤਿਕਤਾਵਾਦੀ ਲਾਬੀ ਲਈ ਕਵਰ ਸਾਹਿਬ ਦੀਆਂ ਪੁਸਤਕਾਂ ਨੇ ਖਾਸੀ ਮੁਸੀਬਤ ਖੜੀ ਕੀਤੀ ਹੋਈ ਹੈ। ਸੋ ਮੈਂ ਪਹਿਲਾ ਸਵਾਲ ਕਵਰ ਸਾਹਿਬ ਨੂੰ ਪੁੱਛਣਾ ਚਾਹਾਂਗਾ, ਕਵਰ ਸਾਹਿਬ ਇਹ ਜਿਹੜੀ ਪੁਸਤਕ ਹੈ ਕਾਮਰੇਡੀ ਵਿਦਵਾਨਾਂ ਦੇ ਕੌਤਕ, ਇਹ ਲਿਖਣ ਦਾ ਖਿਆਲ ਮਨ ਚ ਕਿਵੇਂ ਆਇਆ? ਇਸ ਵਿਚ ਕਿਹੜੇ ਕਿਹੜੇ ਪੱਖ ਆਪ ਜੀ ਨੇ ਇਹ ਕਾਮਰੇਡੀ ਵਿਦਵਾਨਾਂ ਦੇ ਉਜਾਗਰ ਕਰਨ ਦਾ ਯਤਨ ਕੀਤਾ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਕੰਮ ਗੁਰੂ ਮਹਾਰਾਜ ਆਪ ਜੀ ਕਰਾਉਂਦੇ ਨੇ, ਮੈਂ ਨਾ ਕੋਈ ਬਹੁਤਾ ਵਿਦਵਾਨ ਆ ਨਾ ਕੋਈ ਮੈਨੂੰ ਬੁੱਧੀ ਹੈ, ਇਹ ਸਭ ਗੁਰੂ ਮਹਾਰਾਜ ਦੀ ਕਿਰਪਾ। ਜਿਸ ਤਰ੍ਹਾਂ ਪਾਉਂਟਾ ਸਾਹਿਬ ਭੰਗਾਣਾ ਯੁੱਧ ਚ ਇੱਕ ਹਲਵਾਈ ਤੋਂ ਮਹਾਰਾਜ ਨੇ ਜਰਨੈਲ ਅਮਰਾ ਸਿੰਘ ਪਠਾਨ ਜਿਹੜਾ ਮੰਗਵਾਇਆ ਸੀ, ਇਹ ਸਭ ਮਹਾਰਾਜ ਦੀ ਕਿਰਪਾ ਦਾ ਸਦਕਾ ਹੀ ਹੈ। ਇਹ ਕਾਮਰੇਡੀ ਕੌਤਕ ਜੀ ਕਿਤਾਬ ਜੀ ਲਿਖੀ ਗਈ, ਉਹਦਾ ਆਧਾਰ ਇੱਥੋਂ ਸ਼ੁਰੂ ਹੁੰਦਾ ਹੈ ਕਿ ਮੈਨੂੰ ਇੰਦਰ ਸਿੰਘ ਘੱਗਾ ਦੇ ਸਮਰਥਕਾਂ ਨੇ ਇੱਕ ਕਿਤਾਬ ਦਿੱਤਾ ਪੜ੍ਹਨ ਵਾਸਤੇ, ਉਹਦਾ ਹੈਡਿੰਗ ਸੀ ਗਰੁੜ ਚੜੇ ਗੋਬਿੰਦ ਆਇਲਾ। ਮੈਨੂੰ ਉਹਨੇ ਬੜੇ ਚਾਅ ਨਾਲ ਦਿੱਤਾ ਜੀ ਕਿ ਤੁਸੀਂ ਇਹ ਪੜ੍ਹੋ, ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋਏਗਾ। ਜਦ ਮੈਂ ਘਰ ਆ ਕੇ ਪੜ੍ਹਿਆ ਤਾਂ ਉਸ ਕਿਤਾਬ ਚ ਗੁਰਬਾਣੀ ਦੇ ਅਰਥ ਨੂੰ ਇੰਨਾ ਡਿਸਟੋਰਟ ਕੀਤਾ ਹੋਇਆ ਸੀ ਇੰਦਰ ਸਿੰਘ ਘੱਗਾ ਨੇ ਕਿ ਮੈਂ ਹੈਰਾਨ ਰਹਿ ਗਿਆ ਵੀ ਇਹ ਬੰਦੇ ਸਿੱਖ ਨੇ ਜਾਂ ਕੁਛ ਹੋਰ ਨੇ। ਉਸ ਤੋਂ ਬਾਅਦ ਕੁਦਰਤੀ ਫਿਰ ਮੇਰੀ ਮੁਲਾਕਾਤ ਘੱਗਾ ਜੀ ਨਾਲ ਪਟਿਆਲੇ, ਉਹ ਪੁਸਤਕ ਮੇਲਾ ਸੀ ਲੱਗਿਆ ਪਾਸ਼ਾ ਭਗਨ ਲਗਾਇਆ, ਉੱਥੇ ਪਰਸਨਲੀ ਮੇਰੀ ਮੁਲਾਕਾਤ ਹੋਈ। ਉਹਦੇ ਵਿੱਚ ਜੋ ਹੈ ਪਰਸਪਰ ਗੱਲਬਾਤ ਹੋਈ, ਉਹ ਮੇਲੇ ਵਿੱਚ ਵੀ ਜੋ ਹੈ ਉਹਨਾਂ ਦਾ ਉਹ ਪਿਆ ਸੀ ਟਿਕਟ ਲਿਖਿਆ ਹੈ ਗਰੁੜ ਚੜੇ ਗੋਬਿੰਦ ਆਇਲਾ। ਮੈਂ ਉਹਨੂੰ ਪੁੱਛਿਆ ਘੱਗਾ ਜੀ ਨੂੰ, ਮੈਂ ਕਿਹਾ ਜੀ ਇਹ ਤੁਸੀਂ ਅਰਥ ਕਿਸ ਤਰੀਕੇ ਨਾਲ ਕੀਤੇ? ਉਹ ਚ ਭਗਤ ਨਾਮਦੇਵ ਜੀ ਦਾ ਸ਼ਬਦ ਉਹਨਾਂ ਨੇ ਕੋਟ ਕੀਤਾ ਹੈ, ਸੁਲਤਾਨ ਪੁੱਛਵੇ ਸੁਣਵੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ, ਇੱਥੋਂ ਸ਼ੁਰੂ ਹੁੰਦਾ ਹੈ। ਉਹ ਚ ਇੱਕ ਤੁਕ ਹੈ, ਕਹੇ ਤਾਂ ਧਰਨੇ ਕੌਡੀ ਕਰੋ, ਕਹੇ ਤਾਂ ਲੈ ਕਰ ਉੱਪਰ ਧਰੋ, ਕਹੇ ਤਾਂ ਮੂੰਹ ਗੋਈ ਦਿਓ ਜਵਾਏ, ਸਭ ਕੁਝ ਦੇਖਿਆ ਪਤਿਆ। ਤਾਂ ਇੰਦਰ ਸਿੰਘ ਘੱਗਾ ਨੇ ਉਹਦੇ ਅਰਥ ਕੀਤੇ ਨੇ, ਸਤਸੰਗੀ ਕਹਿੰਦੇ ਨੇ ਨਾਮਦੇਵ ਨੂੰ ਕਿ ਨਾਮਦੇਵ ਜੀ ਜੇ ਕਹੇ ਤਾਂ ਅਸੀਂ ਧਰਨ ਕੌਡੀ ਕਰ ਦਈਏ ਕਿ ਹੇਠ ਉੱਤੇ ਕਰ ਦਈਏ। ਇਸ ਤਰ੍ਹਾਂ ਅਰਥ ਮੈਂ ਪੁੱਛਿਆ ਘੱਗਾ ਜੀ ਨੂੰ, ਮੈਂ ਕਿਹਾ ਜੀ ਤੁਸੀਂ ਕਿਸ ਵਿਆਕਰਣ ਦੇ ਆਧਾਰ ਤੇ ਅਰਥ ਕੀਤੇ? ਉੱਤਮ ਪੁਰਖ ਨੂੰ ਇੱਕ ਵਚਨ ਨੂੰ ਤੁਸੀਂ ਕਿਸ ਹਿਸਾਬ ਨਾਲ ਅੰਨ ਪੁਰਖ ਤੇ ਬਹੁ ਵਚਨ ਤੁਸੀਂ ਕਰਤਾ? ਤਾਂ ਜੋ ਉਹਨੇ ਜਵਾਬ ਦਿੱਤਾ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਕਿਸ ਮਿੱਟੀ ਦੇ ਬਣੇ ਬੰਦੇ ਨੇ। ਜਵਾਬ ਦਿੱਤਾ ਇੰਦਰ ਘੱਗਾ ਨੇ, ਕਿਹਾ ਜੀ ਵਿਆਕਰਨ ਨੂੰ 50 ਸਾਲ ਹੋ ਗਏ, ਇਹ ਹੁਣ ਸੋਧ ਹੋਣੀ ਚਾਹੀਦੀ। ਉਸ ਤੋਂ ਬਾਅਦ ਫਿਰ ਮੈਂ ਫਿਰ ਹੋਰ ਨਿੱਜ ਲਾ ਕੇ ਖੋਜ ਕੀਤੀ, ਅਖਬਾਰ ਚ ਪੰਜਾਬੀ ਟ੍ਰਿਬਿਊਨ ਤੇ ਆਇਆ ਕਿ ਜੀ ਇੰਦਰ ਸਿੰਘ ਘੱਗਾ ਜੋ ਹੈ ਤਰਸ਼ੀਲਾਂ ਦੀ ਸਟੇਜ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਾਹਰ ਕੱਢਣ ਦੇ ਲੈਕਚਰ ਦਿੰਦਾ ਹੈ। ਮੇਰੇ ਮਨ ਚ ਪੱਕੀ ਹੋਣਗੀ ਵੀ ਇਹ ਇਹਦਾ ਤਰਕਸ਼ੀਲ ਨਾਲ ਜੋ ਹੈ ਆਧਾਰ ਜ਼ਿਆਦਾ ਹੈ, ਗੁਰਬਾਣੀ ਨਾਲ ਆਧਾਰ ਘੱਟ ਹੈ, ਔਰ ਉਸੇ ਰੰਗਤ ਜੋ ਹੈ ਇਹ ਗੁਰਬਾਣੀ ਦੇ ਅਰਥ ਕਰਨਾ ਚਾਹੁੰਦੇ ਹਨ। ਉਸ ਤੋਂ ਇਲਾਵਾ ਇੱਕ ਹੋਰ ਕਿਤਾਬ ਲਿਖੀ ਗਈ ਕੌਤਕ ਸੰਤਾਂ ਦੇ ਸੁਖਿੰਦਰ ਸਿੰਘ ਭਰਾ ਲਿਖੀ ਉਹ ਪੱਟੀ ਤਹਿਸੀਲ ਰਹਿਣ ਵਾਲੇ ਨੇ ਉਹ ਚ ਇੱਕ ਲੇਖ ਹੈ ਘੱਗੇ ਦਾ ਜਿਹ ਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਘਟਨਾ ਹੈ ਕਿ ਮਹਾਰਾਜ ਸਾਹਿਬ ਅਟੈਕ ਕਰਨ ਜਾ ਰਹੇ ਸੀ ਅਟਕ ਚਾ ਚੜਿਆ ਹੋਇਆ ਸੀ ਉਹਦੇ ਚ ਜੋ ਹੈ ਉਹਨਾਂ ਨੇ ਅਰਦਾਸ ਕੀਤੀ ਵੀ ਮਹਾਰਾਜ ਅਸੀਂ ਪੰਥਕਾਂ ਵਾਸ ਜਾ ਰਹੇ ਹਾਂ ਤੁਸੀਂ ਕਿਰਪਾ ਕਰੋ ਜੀ ਸਾਡੀ ਸਹਾਇਤਾ ਕਰੋ ਉਹਦੇ ਚ ਜੋ ਹੈ ਉਹ ਦਰਿਆ ਅਟਕ ਜੋ ਹੈ ਪਾਣੀ ਉਤਰ ਗਿਆ ਤੇ ਮਹਾਰਾਜ ਸਾਹਿਬ ਚਲੇ ਗਏ ਇਹ ਪ੍ਰਸੰਗ ਗਿਆਨੀ ਦਿਆ ਸਿੰਘ ਦਰਬ ਜੋ ਪ੍ਰਸਿੱਧ ਢਾਡੀ ਨੇ ਉਹਨਾਂ ਨੇ ਕਿਸੇ ਸਟੇਜ ਤੇ ਸੁਣਾਇਆ ਘੱਗਾ ਕਹਿਣ ਲੱਗਾ ਮੈਂ ਉਹਨਾਂ ਨੂੰ ਕੁਸ਼ਚਨ ਕੀਤਾ ਜੀ ਤੁਸੀਂ ਕਿਸੇ ਧਰ ਦੇ ਕੀਤੇ ਕਿ ਗੁਰੂ ਸਾਹਿਬ ਕੋਲੋਂ ਇੱਕ ਛੋਟਾ ਜਿਹਾ ਸਰਸਾ ਨੇ ਨਾਲਾ ਤਾਂ ਰੁਕ ਨਹੀਂ ਸਕਿਆ ਤੇ ਮਹਾਰਾਜ ਸਿੰਘ ਨੇ ਐਡਾ ਵੱਡਾ ਅਟਕ ਦਰਿਆ ਰੁਕਾ ਤਾ ਤੇ ਮੈਂ ਸਮੇਂ ਤੁਸੀਂ ਜੋ ਹੈ ਕਲਗੀਧਰ ਮਹਾਰਾਜ ਨੂੰ ਰਣਜੀਤ ਸਿੰਘ ਦੇ ਪੈਰਾਂ ਬਿਠਾ ਤਾ ਇਸ ਤਰ੍ਹਾਂ ਜਦੋਂ ਮੈਂ ਲਿਖਤਾਂ ਪੜ੍ਹੀਆਂ ਮੈਨੂੰ ਪੂਰਨ ਵਿਸ਼ਵਾਸ ਹੋ ਗਿਆ ਫਿਰ ਵੀ ਇਹ ਜਿਹੜੀ ਲੋਬੀ ਹੈ ਇਹ ਸਿੱਖੀ ਪੇਸ਼ ਜੋ ਹੈ ਕਾਂਗਰਸ ਸਾਡੇ ਚ ਵੜ ਗਏ ਨੇ ਇਸ ਤੋਂ ਪਹਿਲਾਂ ਵੀ ਸੰਨ 1996 ਚ ਪ੍ਰੋਫੈਸਰ ਆਪਣੇ ਲੁਧਿਆਣੇ PhD ਜੋ ਹੈ ਉਹ ਜੋਨਸ ਦੇ ਪ੍ਰੋਫੈਸਰ ਲੱਗੇ ਸੀ ਮੈਂ ਨਾਮ ਤਾਂ ਹੁਣ ਇਸ ਵਿੱਚ ਭੁੱਲ ਗਿਆ ਉਹਨਾਂ ਦਾ ਇੱਕ ਬਹੁਤ ਵੱਡਾ ਲੇਖ ਪੰਜਾਬੀ ਟ੍ਰਿਬਿਊਨ ਚ ਆਇਆ ਸੀ ਪੰਜਾਬ ਦਾ ਅਜੋਕਾ ਸੰਕਟ ਬ੍ਰਹਮਣਵਾਦੀ ਸਿੱਖਾਂ ਦੇ ਉਸ ਵਿੱਚ ਵੀ ਜੋ ਉਹਨਾਂ ਨੇ ਗੁਰਬਾਣੀ ਨੂੰ ਇਤਿਹਾਸ ਨੂੰ ਰਿਸਟੋਰਟ ਕੀਤਾ ਗਾਲਾਂ ਕੱਢੀਆਂ ਸਾਡੇ ਜਥੇਦਾਰਾਂ ਨੂੰ ਔਰ ਹੋਰ ਬੰਦਿਆਂ ਨੂੰ ਔਰ ਉਹ ਡਿਸਟੋਰਟ ਕੀਤੇ ਮੈਂ ਜਦੋਂ ਪਹਿਲਾਂ ਲੇਖ ਪੜ੍ਹਿਆ ਤੇ ਮੈਨੂੰ ਨੀਂਦ ਨਹੀਂ ਆਈ ਵੀ ਇਹ ਸਿੱਖ ਹੋਣ ਦੇ ਨਾਤੇ ਦਾੜੀ ਕਿਸੇ ਰੱਖੇ ਹੋਏ ਨੇ ਸਿੱਖਾਂ ਨੌ ਹੈ ਸਿੱਖੀ ਪੇਸ਼ ਹੈ ਤੇ ਗੱਲਾਂ ਸਾਰੀ ਉਲਟ ਕਰਦੇ ਨੇ ਉਸ ਦੇ ਲੇਖ ਦੇ ਮੈਂ ਫਿਰ ਪੁਆਇੰਟ ਕੱਢੇ 18 ਪੁਆਇੰਟ ਜਿਹੜੇ ਕਿ ਸਿੱਖੀ ਸਿਧਾਂਤ ਨਾਲ ਤੇ ਸਿੱਖ ਧਰਮ ਲਿਟਰੇਚਰ ਸੀ ਉਸ ਦਾ ਕਿਤਾਬਚਾ ਬਣਾ ਕੇ ਤਕਰੀਬਨ 30-32 ਪੇਜ ਦਾ ਮੈਂ ਉਹ ਛੁਪਵਾਇਆ ਮਹਾਰੀ ਕਿਰਪਾ ਨਾਲ ਸੰਗਤ ਤੋਂ ਪੈਸੇ ਇਕੱਠੇ ਕਰਕੇ 5000 ਕਾਪੀ ਛੁਪਾ ਕੇ ਇਹ ਕਾਪੀ ਭੇਜੀ ਮੈਂ ਉਹਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਤੇ ਆਪਣਾ ਐਡਰੈਸ ਲਿਖਿਆ ਉਹਨਾਂ ਦਾ ਐਡਰੈਸ ਲਿਖਿਆ ਤੇ ਸੰਗਤਾਂ ਨੇ ਵੰਡੀ ਤੇ ਸੰਗਤਾਂ ਨੇ ਬੜੀ ਕਿਰਪਾ ਕੀਤੀ ਬਹੁਤ ਆਸ਼ੀਰਵਾਦ ਦਿੱਤੀਆਂ ਤੇ ਨਾਲ ਫਿਰ ਚਿੱਠੀ ਹੈ ਇਹਨਾਂ ਦੀ ਮਹੀਨੇ ਕੁ ਬਾਅਦ ਨਹੀਂ ਤੁਹਾਨੂੰ ਗਲਤੀ ਲੱਗ ਗਈ ਜੀ ਮੈਂ ਪੱਕਾ ਗੁਰੂ ਸਿੱਖ ਹਾਂ ਸ਼ਰਧਾਵਾਨ ਸਿੱਖ ਹਾਂ ਪਰ ਤੁਹਾਨੂੰ ਇਹ ਗਲਤੀ ਲੱਗੀ ਹੈ ਪਰ ਜਿਹੜੀ ਤੁਸੀਂ ਵਿੱਚ ਭਾਸ਼ਾ ਵਰਤੀ ਹੈ ਇਹ ਸਭਤਾ ਵਾਲੀ ਨੇ ਗਾਲੀ ਗਲੋਚ ਕੀਤਾ ਹੈ ਇਹ ਨਹੀਂ ਹੋਣਾ ਚਾਹੀਦਾ ਮੈਂ ਜਵਾਬ ਲਿਖ ਕੇ ਭੇਜਿਆ ਕਿ ਜਿੰਨੇ ਕੁ ਤੁਸੀਂ ਸ਼ਰਧਾਵਾਨ ਸਿੱਖ ਹੋ ਉਹ ਤੁਹਾਡੀ ਚਿੱਠੀ ਤੋਂ ਸਾਨੂੰ ਪਤਾ ਲੱਗਦਾ ਤੁਹਾਡੀ ਲਿਖਤਾ ਜਿਹੜਾ ਬਾਕੀ ਗਾਲੀ ਗਲੋਚ ਦੀ ਗੱਲ ਤੁਸੀਂ ਇੱਦਾਂ ਕਰੋ ਵੀ ਆ ਇੱਥੇ ਪਟਿਆਲਾ ਆ ਜਾਓ ਦੁਖਲਾ ਸਾਹਿਬ ਆ ਜਾਓ ਤੁਹਾਡਾ ਲੇਖ ਅਸੀਂ ਸੰਗਤ ਚ ਧਰ ਦਾਂਗੇ ਅਸੀਂ ਹੁਣ ਜਵਾਬ ਧਰ ਦਾਂਗੇ ਜੋ ਸੰਗਤ ਫੈਸਲਾ ਕਰੂਗੀ ਉਹ ਕਰੂ ਅਸੀਂ ਮੰਨ ਲਵਾਂਗੇ ਇਸ ਤਰੀਕੇ ਨਾਲ ਮੈਂ ਹੋਰ ਵੀ ਸਟੱਡੀ ਕੀਤੀ ਤੇ ਮੇਰੇ ਮਨ ਤੇ ਬਹੁਤ ਗਹਿਰੀ ਸੱਟ ਲੱਗੀ ਇਹ ਵੀ ਸਾਡਾ ਇੰਨਾ ਨੁਕਸਾਨ RSS ਨਹੀਂ ਕਰ ਰਹੀ ਜਿੰਨਾ ਇਹ ਨੁਕਸਾਨ ਇਹ ਕਾਮਰੇਡੀ ਸਾਡੇ ਸਿੱਖਾਂ ਵੜ ਕੇ ਕਰ ਰਹੇ ਨੇ ਔਰ ਇਹ ਵੜੇ ਕਿੱਦਾਂ ਨੇ ਇਹਦੇ ਪਿੱਛੇ ਰਾਜ ਹੈ ਇਹ ਸਾਰੇ ਪਹਿਲਾਂ ਨਕਸਲਾਈਟ ਮੂਵਮੈਂਟ ਦੇ ਬੰਦੇ ਸੀ ਉਥੋਂ ਜਦੋਂ ਨਕਸਲਾਈਟ ਮੂਵਮੈਂਟ ਫੇਲ ਹੋ ਗਈ ਚਾਈਨਾ ਨੇ ਅਗਰੈਸ਼ਨ ਕਰਤਾ ਇੰਡੀਆ ਤੇ ਇਹਨਾਂ ਨੂੰ ਕੋਈ ਆਧਾਰ ਮਿਲਿਆ ਨਾ ਗੌਰਮੈਂਟ ਵੱਲੋਂ ਵੀ ਤੰਗ ਕੀਤਾ ਗਿਆ ਇਹਨਾਂ ਜੀ ਫਿਰ ਦਾੜੀ ਕਿਸੇ ਰੱਖ ਲਏ ਕਿਸੇ ਨੇ ਕਿਰਪਾਨ ਪਾ ਲਈ ਕਿਸੇ ਨੇ ਨਕਲੀ ਬਣ ਕੇ ਸਿੱਖ ਬਣ ਕੇ ਇਹ ਸਿੱਖਾਂ ਘੁਸ ਗਏ ਮੰਦਰ ਦਾ ਬਸ ਕੋਈ ਰੋਟੀ ਨਹੀਂ ਸੀ ਉੱਥੇ ਟੱਲ ਖਿੜਕਾਓ ਮੱਥਾ ਟਿਕੋ ਬਾਹਰ ਆ ਜਾਓ ਮਾਹੀ ਦੇ ਵਾਲੇ ਕੋਲ ਵੜਨ ਨਹੀਂ ਦਿੰਦੇ ਇਹਨਾਂ ਨੂੰ ਤੇ ਮੌਜਾਂ ਲੱਗੀਆਂ ਇੱਥੇ ਗੁਰੂ ਘਰ ਦਾ ਲੰਗਰ ਛਕਦਾ ਨਾਲੇ ਲੰਗਰ ਛਕੋ ਨਾਲੇ ਪ੍ਰਚਾਰ ਕਰੋ ਇਸ ਤਰੀਕੇ ਆਧਾਰ ਤੇ ਫਿਰ ਮੇਰੀਆਂ ਕੁਝ ਪਰਸਨਲ ਘਟਨਾਵਾਂ ਜਿਹੜੀਆਂ ਮੇਰੇ ਹੁਣ ਤੱਕ ਵਾਪਰੀਆਂ ਜਿਹੜੇ ਕਾਮਰੇਡ ਮੇਰਾ ਹੁਣ ਤੱਕ ਵਾਹ ਪੈਂਦਾ ਰਿਹਾ ਬਚਪਨ ਤੋਂ ਹੀ ਪ੍ਰੀ ਲੜੀ ਦੇ ਸਾਡੇ ਜਿਹੜੇ ਪਾਠਕ ਸੀ ਉਹ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਬਹਿਸ ਕਰਦੇ ਰਹੇ ਉਹਦੇ ਆਧਾਰ ਤੇ ਫਿਰ ਜੋ ਤੱਥ ਸਹੀ ਮੈਨੂੰ ਪ੍ਰਾਪਤ ਹੋਏ ਮੈਂ ਉਸ ਕਿਤਾਬ ਜੋ ਵੀ ਲਿਖਿਆ ਹੈ ਕੋਈ ਮੈਨੂੰ ਕਲਪਤ ਨਹੀਂ ਗੱਲ ਨਹੀਂ ਲਿਖੀ ਜੋ ਹਾਰਡ ਫੈਕਟ ਮੇਰੇ ਨਾਲ ਵਾਪਰੇ ਉਹਨਾਂ ਬਾਰੇ ਮੈਂ ਕਿਤਾਬ ਲਿਖੀ ਹੈ ਔਰ ਸਭ ਇਕੱਲੇ ਇਕੱਲੇ ਪੁਆਇੰਟ ਮੈਂ ਉਸ 'ਚ ਡਿਸਕਸ ਕੀਤੇ ਨੇ ਵੀ ਕਿੱਥੋਂ ਇਹ ਪੈਦਾ ਹੋਏ ਕਿੱਦਾਂ ਹੋਰੇ ਔਰ ਕਿੱਦਾਂ ਪ੍ਰਚਾਰ ਕਰ ਰਹੇ ਨੇ ਇਸ ਵਾਸਤੇ ਮੈਂ ਉਹ ਮਹਾਰਾਜ ਕਿਰਪਾ ਨਾਲ ਲਿਖੀ ਗਈ
ਕਾਮਰੇਡੀ ਵਿਦਵਾਨਾਂ ਦੇ ਕੌਤਕ ਪੁਸਤਕ ਮੈਂ ਆਸ ਕਰਦਾ ਹਾਂ ਕਿ ਸਾਡੇ ਸ਼ਰੋਤੇ ਜ਼ਰੂਰ ਕਵਰ ਸਾਹਿਬ ਦੀ ਪੜ੍ਹਨਗੇ। ਅਗਲਾ ਸਵਾਲ ਅਸੀਂ ਕਵਰ ਸਾਹਿਬ ਨੂੰ ਕਰਨਾ ਚਾਹਾਂਗੇ। ਕਵਰ ਸਾਹਿਬ ਜੀ, ਉਹਨੇ ਆਪ ਜੀ ਪ੍ਰੋਫੈਸਰ ਘੱਗਾ ਅਤੇ ਹੋਰ ਵਿਦਵਾਨਾਂ ਦੀ ਗੱਲ ਕੀਤੀ ਹੈ, ਇਹਨਾਂ ਲੋਕਾਂ ਵੱਲੋਂ ਇੱਕ ਸਵਾਲ ਹੋਰ ਬੜਾ ਮਹੱਤਵਪੂਰਨ ਚੱਕਿਆ ਜਾ ਰਿਹਾ ਹੈ ਸਿੱਖ ਹਲਕਿਆਂ ਵਿੱਚ ਕਿ ਅੱਜ ਦਸ਼ਮ ਗ੍ਰੰਥੀਆਂ ਜਿਹੜੀਆਂ ਤਿੰਨ ਬਾਣੀਆਂ ਜਾਪ ਸਾਪ ਸਵਈਏ ਅਤੇ ਚੁਪਈ ਪੜ੍ਹ ਕੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਇਹੀ ਸਵਾਲ ਹੁਣ ਕੁਝ ਦਿਨ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਵੀ ਚੱਕਿਆ ਕਿ ਜੀ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਇਹੀ ਬਾਣੀਆਂ ਪੜ੍ਹ ਕੇ ਗੁਰੂ ਦਸ਼ਮ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਸੀ।
ਦੇਖੋ ਜੀ, ਲਿਖਤੀ ਰੂਪ ਸਾਡੇ ਕੋਲ ਸਭ ਕੁਝ ਪਿਆ ਹੈ, ਪਰ ਉਹ ਸੰਗਤ ਦੀ ਰੂਬਰੂ ਨਹੀਂ ਹੋ ਸਕਿਆ। ਭਾਈ ਜੈਤਾ ਜੀ ਜੋ ਗੁਰੂ ਸਾਹਿਬ ਦੇ ਅਨੰਨ ਸਿੱਖ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਦਿੱਲੀ ਤੋਂ ਲੈ ਕੇ ਗਏ ਔਰ ਮਹਾਰਾਜ ਦੇ ਬੜੇ ਵਿਸ਼ਵਾਸ ਰੇਟੇ ਗੁਰੂ ਕੇ ਬੇਟਾ ਮਹਾਰਾਜ ਖਿਤਾਬ ਦਿੱਤਾ। ਉਨ੍ਹਾਂ ਨੇ ਉਹ ਜਿੱਥੇ ਇੰਨੇ ਅਨੰਨ ਸਿੱਖ ਸੀ, ਨਾਲ ਉਹ ਵਿਦਵਾਨ ਬਹੁਤ ਸੀ, ਉਨ੍ਹਾਂ ਨੇ ਕਿਤਾਬ ਵੀ ਲਿਖੀ ਹੈ ਔਰ ਉਹ ਕਿਤਾਬ ਜੋ ਹੈ ਜੋ ਸਰਦਾਰ ਧੰਨਾ ਸਿੰਘ ਗੁਲਸ਼ਨ ਆਪਣੇ ਐਮ ਪੀ ਰਹੇ, ਉਨ੍ਹਾਂ ਦੀ ਜੋ ਬੀਬੀ ਹੈ ਗੁਲਸ਼ਨ ਬੀਬੀ ਗੁਲਸ਼ਨ, ਉਹ ਜਿਸ ਪਰਿਵਾਰ ਚ ਵਿਆਹੀ ਹੋਈ ਹੈ ਇਹ ਭਾਈ ਜੈਤਾ ਦੇ ਖਾਨਦਾਨ ਚੋਂ ਆ ਰਹੇ ਨੇ। ਪੋਥੀ ਉਨ੍ਹਾਂ ਕੋਲ ਹੈ ਜੋ ਲਿਖੀ ਉਨ੍ਹਾਂ ਦੀ ਹੈ, ਤੇ ਡਾਕਟਰ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਨੇ ਉਹ ਕਿਤਾਬ ਸੰਪਾਦਕ ਕਰਕੇ ਛਪਾਈ ਹੈ ਤੇ ਉਹਦਾ ਨਾਂ ਵੀ ਹੈ ਭਾਈ ਜੈਤਾ ਜੀ ਜੀਵਨ ਤੇ ਰਚਨਾ। ਉਸ ਕਿਤਾਬ ਚ ਬਾਕਾਇਦਾ ਉਹ ਬਿਆਨ ਕਰਦੇ ਹਨ ਕਿ ਗੁਰੂ ਸਾਹਿਬ ਨੇ ਖੰਡਾ ਪਹੁਲ ਕਿਵੇਂ ਤਿਆਰ ਕੀਤੀ ਔਰ ਵਰਤਾਈ ਕੀਤਾ। ਭਾਈ ਸਾਹਿਬ ਲਿਖਦੇ ਹਨ, ਜਬ ਕੋ ਪਾਠ ਕਰੈ ਸੰਗ ਤੈ ਸਿੱਖ ਪਾਤਰ ਦੂਸਰ ਹਾਥ ਰੀਜ ਪਾਂਚੋ ਮੈਂ ਚਾਰ ਸੋ ਹੋਮੈ ਅਵਰ ਜੋ ਪਾਤਰ ਉਪਰ ਹੱਥ ਰਖੀ ਜੈ ਆਪਣ ਆਪ ਬਾਰੀਏ ਪਾਂਚੋ ਪਾਂਚ ਹੀ ਬਾਣੀ ਕੋ ਪਾਠ ਪੜੀ ਜੈ ਜਬ ਜਾਪ ਸਵਈਏ ਚੌਪੀ ਅਨੰਦ ਕੋ ਪਾਠ ਸੋ ਪਹੁਲ ਤਿਆਰ ਕਰੀ ਜੈ ਪਾਂਚੋ ਚੁਲੈ ਮੁਖ ਪਾਵੈ ਸੋ ਯਾਚਕ ਏਤੀ ਹੀ ਨਿਤ ਕੇਸ ਪਵੀਜੈ। ਭਾਵ ਉਨ੍ਹਾਂ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਨੇ ਪਹਿਲਾਂ ਕੀਤਾ, ਫਿਰ ਉਹਨੇ ਜਥੇ ਬਣਾਏ, ਜਥੇ ਬਣਾ ਕੇ ਉਹ ਜਥਿਆਂ ਨੇ ਖੰਡਾ ਪਵਿੱਤਰ ਕੀਤੀ। ਤਰੀਕਾ ਕੀ ਕਿ ਪੰਜੇ ਬੰਦੇ ਜੋ ਹੈ ਬਾਟੇ ਦੇ ਇਰਦ ਗਿਰਦ ਬੈਠਣਗੇ, ਆਪਣਾ ਆਪਣਾ ਹੱਥ ਖੱਬਾ ਹੱਥ ਜੋ ਹੈ ਬਾਟੇ ਉਪਰ ਰੱਖਣਗੇ ਤੇ ਸਭ ਤੋਂ ਪਹਿਲਾਂ ਜਬ ਕੋ ਪਾਠ ਕਰੈ ਸੰਗ ਤੈ ਸਿੱਖ, ਸਭ ਤੋਂ ਪਹਿਲਾਂ ਸਿੱਖ ਜੋ ਹੈ ਜਪਜੀ ਸਾਹਿਬ ਪਾਠ ਕਰੇਗਾ ਔਰ ਸੱਜੇ ਹੱਥ ਨਾਲ ਜੋ ਹੈ ਉਹ ਖੰਡਾ ਬਾਟੇ ਵਿਚ ਫੇਰੇਗਾ ਪਾਣੀ ਦੇ ਪਤਾਸੇ ਚ। ਇਸ ਤਰ੍ਹਾਂ ਪੰਜੋ ਆਪਣੇ ਆਪਣ ਆਪ ਬਾਰੀਏ ਪਾਂਚੋ ਪਾਂਚ ਹੀ ਬਾਣੀ ਕੋ ਪਾਠ ਪੜੀ ਜੇ, ਇਹ ਪੰਜੇ ਸਿੱਖ ਜੋ ਹੈ ਆਪਣੀ ਆਪਣੀ ਵਾਰੀ ਵਾਰੀ ਸਿਰ ਪੰਜੇ ਬਾਣੀ ਪਾਠ ਕਰਨਗੇ। ਕਿਹੜੀਆਂ ਬਾਣੀ ਨੇ? ਜਪ ਜਾਪ ਸਵਈਏ ਚੌਪੀ ਅਨੰਦ, ਇਹ ਪੰਜੇ ਬਾਣੀ ਪੜ ਕੇ ਪਾਠ ਸੋ ਪਹੁਲ ਤਿਆਰ ਕਰੀ ਜੇ, ਏਦਾਂ ਇਹ ਪਹੁਲ ਤਿਆਰ ਹੋਏਗੀ। ਤੇ ਪਾਂਚੋ ਚੁਲੈ ਮੁਖ ਪਾਵੈ ਸੋ ਯਾਚਕ, ਤੇ ਜਿਹੜਾ ਵੀ ਯਾਚਕ ਹੰਡਾ ਬਹੁਤ ਯਾਚਕ ਹੈ ਉਹਦੇ ਪਹਿਲਾਂ ਉਹ ਮੁਖ ਚ ਪਾਉਣਗੇ ਪੰਚੁਲੇ, ਫਿਰ ਜੇ ਹੈ ਇਹ ਤੇ ਹੀ ਨੇਤਰ ਕੇਸ ਬੂਝੇ, ਫਿਰ ਉਹ ਅੱਖਾਂ ਚ ਛਿੱਟੇ ਮਾਰਨਗੇ ਉਸਦੇ ਤੇ ਕੇਸ ਚ ਪਾਉਣਗੇ। ਬਿਲਕੁਲ ਕਲੀਅਰ ਕੱਟ ਲਿਖਿਆ ਹੈ, ਕੋਈ ਵਹਿਮ ਗੱਲ ਨਹੀਂ। ਡਾਕਟਰ ਗੁਰਮੁਖ ਸਿੰਘ ਨੇ ਕਿਤਾਬ ਲਿਖੀ ਹੈ, ਆਪ ਸਮਾਗਰ ਛਪਾਈ ਹੈ ਔਰ ਮੇਰਾ ਖਿਆਲ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ ਤੇ ਅਸਲੀ ਪੋਥੀ ਉਹਨਾਂ ਦੇ ਖਾਨਦਾਨ ਚ ਪਈ ਹੈ, ਜਿਹੜੇ ਜਾ ਕੇ ਦੇਖ ਸਕਦਾ ਹੈ। ਤੇ ਇਹ ਸਭ ਜੋ ਹੈ ਕੂੜ ਪ੍ਰਚਾਰ ਹੈ ਕਿ ਨਹੀਂ ਹੈ, ਸਭ ਕੁਛ ਲਿਖਿਆ ਹੈ, ਪ੍ਰਾਪਤ ਹੈ, ਜੇ ਮੰਨਣਾ ਜੋ ਹੈ ਉਹਦੇ ਵਾਸਤੇ ਹੈ, ਜਿਹਨੇ ਮੰਨਣੇ ਉਹਦੇ ਵਾਸਤੇ ਕੋਈ ਲਾਭ ਨਹੀਂ।
ਕੰਵਰ ਸਾਹਿਬ, ਮਸਲਾ ਕਿਉਂਕਿ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਅਸੀਂ ਇਹ ਸਵਾਲ ਕੀਤਾ, ਇਸ ਗੱਲ ਨੂੰ ਅੱਗੇ ਵਧਾਵਾਂਗੇ। ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ, ਚਲੋ ਇਹ ਗੱਲ ਤਾਂ ਹੋ ਗਈ ਕਿ ਅੰਮ੍ਰਿਤ ਸੰਚਾਰ ਵੇਲੇ ਦਸ਼ਮ ਪਾਤਸ਼ਾਹ ਨੇ ਇਹੀ ਬਾਣੀਆਂ ਪੜ੍ਹੀਆਂ ਸਨ, ਪਰ ਅੱਜ ਤਾਂ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਜਿਸ ਦਸ਼ਮ ਗ੍ਰੰਥ ਵਿਚ ਇਹ ਤਿੰਨੋ ਬਾਣੀਆਂ ਦਰਜ ਹਨ, ਉਸ ਦਸ਼ਮ ਗ੍ਰੰਥ ਦੇ ਕਰਤੱਤਵ ਬਾਰੇ ਹੀ ਪਤਾ ਨਹੀਂ ਕਿ ਉਹ ਕਦੋਂ ਲਿਖਿਆ, ਕਿਹਨੇ ਲਿਖਿਆ। ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਨੇ, ਕੁਛ ਬਾਣੀਆਂ ਜਿਸ ਚ ਗੁਰੂ ਕ੍ਰਿਤ ਨੇ, ਕੁਛ ਕਲਰੀਆਂ ਦੀ ਕ੍ਰਿਤ ਨੇ, ਕੁਛ ਬ੍ਰਾਹਮਣਵਾਦ ਨੇ ਕੁਛ ਭੇਟ ਕਰ ਦਿੱਤੀ। ਦਸ਼ਮ ਗ੍ਰੰਥ ਦੇ ਕਰਤੱਤਵ, ਰਚਨਾਕਾਲ ਅਤੇ ਕਰਤਾ ਸੰਬੰਧੀ ਕੀ ਆਪ ਜੀ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੋਗੇ?
ਇਸ ਦੇ ਵਿੱਚ ਤਾਂ ਜੀ ਕੋਈ ਉਹ ਦੋ ਰਾਏ ਹੈ ਨੀ ਵੀ ਗੁਰੂ ਕਿਰਤ ਹੈ ਨਹੀਂ ਹੈ, ਗੁਰੂ ਕਿਰਤ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੋ ਮੌਜੂਦਾ ਦਸਮ ਗ੍ਰੰਥ ਦੀ ਬੀੜ ਸਾਡੇ ਕੋਲ ਮੌਜੂਦ ਹੈ ਉਸ ਨੂੰ ਸੰਕਲਨ ਕਰਨ ਵਾਲੇ ਭਾਈ ਮਨੀ ਸਿੰਘ ਜੀ ਸੀ। ਭਾਈ ਮਨੀ ਸਿੰਘ ਦੀ ਪਰਸਨੈਲਿਟੀ ਨੂੰ ਕੌਣ ਨਹੀਂ ਜਾਣਦਾ? ਜਿਹੜਾ ਸਵਾਲ ਹੁਣ ਉਠਾ ਰਹੇ ਨੇ 300 ਸਾਲ ਬਾਅਦ, ਭਾਈ ਮਨੀ ਸਿੰਘ ਜੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸ਼ਰਨ ਚ ਆਏ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਰਹੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਵਾਨ ਰਹੇ, ਦਸ਼ਮੇਸ਼ ਮਹਾਰਾਜ ਦੇ ਵੀ ਪਿਤਾ ਜੀ ਦੇ ਦੀਵਾਨ ਰਹੇ ਔਰ ਲਿਖਾਰੀ ਵੀ ਰਹੇ। ਆਦਿ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਰਾਜ ਬਾਣੀ ਉਚਾਰਨ ਕੀਤੀ, ਇਹ ਲਿਖਾਰੀ ਉਹ ਸੀ। ਆਪ ਉਹ ਫਾਰਸੀ ਦੇ, ਅਰਬੀ ਦੇ, ਬ੍ਰਿਜ ਭਾਸ਼ਾ ਦੇ, ਪੰਜਾਬੀ ਦੇ ਵਿਦਵਾਨ ਸੀ, ਮਹਾਨ ਵਿਦਵਾਨ ਸੀ। ਤੇ ਜਿਹੜੇ ਬੰਦੇ 40 ਸਾਲ ਗੁਰੂ ਸਾਹਿਬ ਕੋਲ ਰਹੇ ਹੋਣ ਔਰ ਜਿਨ੍ਹਾਂ ਦੇ ਖਾਨਦਾਨ ਦੇ 22 ਬੰਦੇ ਸ਼ਹੀਦ ਹੋਏ ਹੋਣ ਅੱਡ ਆਪਣਾ, ਔਰ ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਤੇ ਹੁਕਮਨਾਮੇ ਲਿਖੇ ਤੁਸੀਂ ਮੇਰੇ ਪ੍ਰਚੰਡ ਪੁੱਤਰ। ਜਿਹੜੇ ਬੰਦੇ ਐਸੇ ਵਿਸ਼ਵਾਸ ਪਾਤਰ ਨੇ ਉਹਨਾਂ ਨੂੰ ਪਤਾ ਗੁਰੂ ਕਿਰਤ ਹੈ ਕਿ ਸਾਜੇ ਬੰਦੇ ਨੂੰ ਪਤਾ ਐਸੀ ਜੋ ਫਿਰ ਜੋ ਭਾਈ ਮਨੀ ਸਿੰਘ ਜੋ ਸ਼ਹੀਦੀ ਪਾਈ ਜੋ ਪਾਣਾ ਵਰਤਾਇਆ ਇਹ ਅੱਜ ਕੱਲ ਦੇ ਟਿਚਰਾਂ ਕਰਨ ਵਾਲੇ ਬੰਦੇ ਕਿੱਥੇ ਖੜਦੇ ਉਹਨਾਂ ਸਾਹਮਣੇ? ਉਹਨਾਂ ਦੀ ਆਤਮਿਕ ਔਜ ਕੀ ਹੈ? ਉਹਨਾਂ ਦੀ ਬੁੱਧੀ ਕੀ ਹੈ? ਵਿਦਵਾਨੀ ਕੀ ਹੈ? ਜਿਹੜੇ ਬੰਦੇ ਗੁਰੂ ਸਾਹਿਬ 40 ਸਾਲ ਲਗਾਤਾਰ ਰਹੇ ਉਹਨਾਂ ਨੂੰ ਪਤਾ ਗੁਰੂ ਕਿਰਤ ਹੈ ਕਿ ਨਹੀਂ ਹੈ? ਜਿਹਦੇ ਭਾਈ ਮਨੀ ਸਿੰਘ ਜੀ ਆਪ ਸੰਪਾਦਨ ਕਰਦੇ ਨੇ ਔਰ ਮਾਤਾ ਸੁੰਦਰੀ ਜੀ ਦੇ ਉਦੇਸ਼ ਤੇ ਭੇਜੇ ਕਰਦੇ ਨੇ, ਫਿਰ ਨਾਲ ਲਿਖ ਰਹੇ ਨੇ ਚਿੱਠੀ ਮਾਤਾ ਜੀ ਨੂੰ, ਚਿੱਠੀ ਪੜ੍ਹਨ ਚ ਹੈ ਤਾਂ ਇੱਥੇ ਆਪਾਂ ਪੜ੍ਹ ਸਕਦੇ ਵੀ ਜੀ ਮੈਂ ਆਹ ਚੀਜ਼ਾਂ ਜੋ ਹੈ ਮੈਂ ਇਕੱਠੀਆਂ ਕਰ ਲਈਆਂ ਹੈਗੀਆਂ, ਬਾਕੀ ਇਕੱਠੀਆਂ ਕਰ ਰਹੀਆਂ। ਚਿੱਠੀ ਸੁਣ ਲਈ, ਇੱਕ ਓਂਕਾਰ ਅਕਾਲ ਜੀ ਸਹਾਏ, ਪੂਜ ਮਾਤਾ ਜੀ ਕੇ ਚਰਨਾਂ ਪਰ, ਮਨੀ ਸਿੰਘ ਜੀ ਕੀ ਡੰਡੋਤ ਵੰਦਨਾ, ਬਦਰੋ ਸਮਾਚਾਰ ਬਹਰੋ ਸਮਾਚਾਰ ਵਚਨਾ ਕੇ ਇਧਰ ਸਾਡਾ ਸਰੀਰ ਵਾਯੂ ਕਾ ਅਧਿਕਾਰੀ ਹੋਇਆ ਹੈ, ਸਵਸਥ ਨਹੀਂ ਰਿਹਾ, ਤਾਪ ਕੀ ਦਸ਼ਾ 2 ਵਾਰ ਹੋਈ ਔਰ ਪਰ ਅੰਦਰ ਕੀ ਸੇਵਾ ਮੰਦਰ ਕੀ ਸੇਵਾ ਕੋਈ ਹਮਨੇ ਅਲਕ ਨਹੀਂ ਕੀ। ਇਸ ਤਰ੍ਹਾਂ ਲਿਖ ਕੇ ਲਿਖਦੇ ਨੇ ਕਿ ਜੀ ਹੋਰ ਹਾਲਾਤ ਪੰਥ ਲਿਖਦੇ ਕਿ ਸੁਣ ਚ ਆਇਆ ਹੈ ਕਿ ਬਾਬਾ ਬੰਦਾ ਜੀ ਜੋ ਹੈ ਉਹ ਆਪਣੀ ਨਿਕਲ ਗਏ ਨੂੰ ਆਪਣੀ ਕਲਾ ਮਾਤ ਖਾ ਕੇ ਔਰ ਭਾਈ ਝੰਡਾ ਸਿੰਘ ਦੇ ਹੱਥੀ ਉਹਨਾਂ ਨੇ ਚਿੱਠੀ ਭੇਜੀ ਹੈ ਤੇ ਨਾਲ ਲਿਖਿਆ ਕਿ ਬਾਬਾ ਵਿਨੋਦ ਸਿੰਘ ਦੇ ਪੋਤਰੇ ਦਾ ਹੁਕਮ ਸੱਤ ਹੋ ਗਿਆ, ਦੇਸ਼ ਮੇ ਕਾਮਰ ਵਾਲੀ ਪਈ ਹੋਈ ਹੈ, ਜਿਹੜੇ ਮੁਸਤੱਦੀ ਇੱਥੇ ਦਰਬਾਰ ਸਾਹਿਬ ਸੀ ਸਾਰੇ ਭੱਜ ਗਏ ਨੇ, ਮੈਨੂੰ ਕੋਈ ਹਿਸਾਬ ਦੇ ਗਏ ਨੇ। ਤੇ ਬਾਕੀ ਲਿਖਿਆ ਵੀ ਤੁਹਾਡੇ ਆਪਣੇ ਜੋ ਪਾਲਕ ਪੁੱਤਰ ਸੀ ਉਹਦੇ ਵਾਸਤੇ ਸੰਗਤ ਨੇ ਜੋ ਹੈ 5 ਤੋਲੇ ਸੋਨਾ ਭੇਜਿਆ ਹੈ ਤੇ ਨਾਲ ਚਾਂਦੀ ਭੇਜੀ ਹੈ, ਪੋਥੀਆਂ ਜੋ ਝੰਡਾ ਸਿੰਘ ਭੇਜੀਆਂ ਸਨ ਉਸਾ ਵਿਚ ਉਨ੍ਹਾਂ ਵਿਚ ਸਾਹਿਬ ਦੇ 373 ਪਖਿਆਨ ਦੀ ਪੋਥੀ ਹੈ ਜੋ ਸਿੰਘਾਂ ਸਿੰਘ ਨੂੰ ਮਹਿਲ ਵਿਚ ਦੇਣਾ ਜੀ, ਸ਼ਸਤਰ ਨਾਮ ਮਾਲਾ ਕੀ ਪੋਥੀ ਦੀ ਖਬਰ ਅਭੀ ਮਿਲੀ ਨਹੀਂ ਹੈ, ਕ੍ਰਿਸ਼ਨਾ ਅਵਤਾਰ ਪੂਰਵਾਰਧ ਤੋਂ ਮਿਲਾ ਹੈ ਉਤਾਰਧ ਦਾ ਪਤਾ ਨਹੀਂ। ਇਸ ਤਰ੍ਹਾਂ ਇਸ ਕੰਪਲੀਟ ਉਹਨੇ ਲਿਖੀ ਹੈ, ਮਾਤਾ ਨੇ ਚਿੱਠੀ ਲਿਖੀ ਹੈ ਵੀ ਮੈਂ ਆਹ ਇਕੱਠੀਆਂ ਕਰ ਲਈਆਂ ਬਾਣੀਆਂ ਆਹ ਨਹੀਂ ਕੀਤੀ। ਉਸ ਤੋਂ ਬਾਅਦ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭ ਨੂੰ ਸਾਰਾ ਪੰਥ ਮੰਨਦਾ ਹੈ, ਸਾਰਾ ਬਿਰਤਾਂਤ ਮਹਾਨ ਕੋਸ਼ ਭਾਈ ਸਾਹਿਬ ਲਿਖਿਆ ਦਸਮ ਗ੍ਰੰਥ ਦੇ ਕਾਲਮ ਚ ਵੀ ਇਹ ਸਾਰੀਆਂ ਪੋਥੀਆਂ ਭਾਈ ਮਨੀ ਸਿੰਘ ਨੇ ਉਦਮ ਕਰਕੇ ਜਿਹੜੀਆਂ ਉਤਾਰੇ ਸਿੱਖਾਂ ਨੇ ਕਰ ਲਏ ਸੀ ਗੁਰੂ ਸਾਹਿਬ ਰਚਨਾ ਦੇ, ਉਹ ਉਤਾਰੇ ਇਕੱਠੇ ਕਰਕੇ ਉਹਨਾਂ ਨੇ ਪੋਥੀ ਬਣਾਈ, ਜਿਨ੍ਹਾਂ ਵਿਚ ਜੋ ਹੈ ਇੱਕ ਗੁਰੂ ਸਾਹਿਬ ਦਾ ਆਪਣੇ ਹੱਥ ਲਿਖਤੀ ਪੱਤਰਾ ਵੀ ਮਹਾਨ ਕੋਸ਼ ਦੇ 519 ਪੇਜ ਦੀ ਫੋਟੋ ਦਿੱਤੀ ਸੀ ਭਾਈ ਕਾਨ ਸਿੰਘ ਨੇ ਬਈ ਅਸੀਂ ਇਹ ਜਿਹੜੀ ਭਾਈ ਮਨੀ ਸਿੰਘ ਨੇ ਬੀੜ ਬਣਾਈ ਉਸ ਦੇ ਫਲਾਣੇ ਪੰਨੇ ਤੇ ਹੈ, ਜਿਹੜੀ ਹੁਣ ਦੀ ਬੀੜ ਹੈ ਉਹਦੇ ਇੰਨੇ ਪੰਨੇ ਤੇ ਹੈ ਔਰ ਇਹ ਕਲਕੀ ਅਵਤਾਰ ਚੋਂ ਹੈ, ਭਾਈ ਸਾਹਿਬ ਨੇ ਦੀ ਫੋਟੋ ਦਿੱਤੀ ਹੈ ਨਾਲ ਅਰਥ ਵੀ ਕੀਤੇ ਨੇ। ਤੇ ਇਸ ਤਰੀਕੇ ਨਾਲ ਭਾਈ ਮਨੀ ਸਿੰਘ ਪੋਥੀ ਇਕੱਠੀ ਕਰਕੇ ਉਹ ਪੋਥੀ ਸ਼ਕਲ ਸੀ ਪੰਥ ਕੋਲ ਪੇਸ਼ ਕੀਤੀਆਂ ਵੀ ਮੈਂ ਆਹ ਇਕੱਠੀਆਂ ਕੀਤੀਆਂ ਤੇ ਪੰਥ ਨੇ ਵਿਚਾਰ ਚਰਚਾ ਕੀਤੀ ਵੀ ਇਹਦਾ ਕੀ ਕਰੀਏ ਹੁਣ। ਉਹ ਚੋਂ ਕੁਛ ਬੰਦੇ ਇਹ ਕਹੇ ਸੀ ਵੀ ਜਿਹੜੀਆਂ ਪੋਥੀਆਂ ਅੱਡ ਰਹਿਣ ਤੇ ਕੁਛ ਵਿਚਾਰ ਕਰਦੇ ਸੀ ਕਿ ਇਹ ਇੱਕ ਗ੍ਰੰਥੀ ਸ਼ਕਲ ਚ ਆ ਜਾਣ। ਇਹ ਵਾਦ ਵਾਦ ਚੱਲ ਰਿਹਾ ਸੀ ਪੰਥ ਚ ਤੇ ਇਹਨਾਂ ਨੂੰ ਉਹ ਮੱਸੇ ਰੰਗੜ ਵਾਲੇ ਕਰਨਾ ਵਾਪੀ ਭਾਈ ਮੱਸਾ ਸਿੰਘ ਆਪਣਾ ਭਾਈ ਮਹਤਾਬ ਸਿੰਘ ਸੁੱਖਾ ਸਿੰਘ ਜੀ ਆਏ। ਉਹਨਾਂ ਨੇ ਕਿਹਾ ਤੁਸੀਂ ਮਹਾਰਾਜ ਕੀ ਅਰਦਾਸ ਕਰੋ, ਜੇ ਅਸੀਂ ਫਤਿਹ ਪ੍ਰਾਪਤ ਕੀਤੀ ਤਾਂ ਇੱਕ ਗ੍ਰੰਥ ਬਣਾਉਣਾ, ਨਹੀਂ ਅਰੜੇ ਪੁੱਛੀ ਰਹਿਣਾ। ਇਸ ਤਰੀਕੇ ਨਾਲ ਉਹ ਗ੍ਰੰਥ ਦੀ ਸ਼ਕਲ ਚ ਆ ਗਈ। ਔਰ ਇਹ ਇੱਕ ਬੜਾ ਵੱਡਾ ਕੂੜ ਪ੍ਰਚਾਰ ਹੋ ਰਿਹਾ ਕੁਝ ਜਥੇਬੰਦੀਆਂ ਕਰ ਰਹੀਆਂ ਹਨ ਕਿ ਜੀ ਇਹ ਸ਼ੁਰੂ ਤੋਂ ਵਾਦ ਵਿਵਾਦ ਰਿਹਾ ਗ੍ਰੰਥ। ਵਾਦ ਵਿਵਾਦ ਜੋ ਰਿਹਾ ਸਿਰਫ ਇਹੀ ਸੀ ਕਿ ਪੋਥੀਆਂ ਅੱਡੀ ਸ਼ਕਲ ਚ ਰਹੇ ਜਾਂ ਗ੍ਰੰਥ ਦੀ ਸ਼ਕਲ ਚ। ਇਹ ਵਾਦ ਵਿਵਾਦ ਸੀ, ਕਿਸੇ ਇੱਕ ਬੰਦੇ ਨੂੰ ਵੀ ਇਹ ਸ਼ੰਕਾ ਨਹੀਂ ਸੀ ਇਹ ਗੁਰੂ ਕਿਰਤ ਨਹੀਂ। ਪੰਥ ਚ ਉਸ ਵੇਲੇ ਦੋ ਹੀ ਵੱਡੀਆਂ ਧਾਰਮਿਕ ਜਿਹੜੀਆਂ ਸੀਗੀਆਂ ਵਿਦਿਅਕ ਸੰਸਥਾਵਾਂ, ਦੋ ਸੰਸਥਾਵਾਂ ਸੀਗੀਆਂ। ਇੱਕ ਭਾਈ ਮਨੀ ਸਿੰਘ ਜੀ ਜੋ ਅੰਮ੍ਰਿਤਸਰ ਬੈਠੇ ਸੀ, ਉਹ ਕਹਿੰਦੇ ਸੀ ਗਿਆਨੀ ਦੀ ਟਕਸਾਲ। ਦੂਸਰੀ ਸੀ ਬਾਬਾ ਦੀਪ ਸਿੰਘ ਸ਼ਹੀਦ, ਭਾਈ ਮਨੀ ਸਿੰਘ ਨੇ ਇਕੱਠੀ ਬਣਾਈ ਸੰਕਲਨ ਕੀਤੀ ਭੀੜ, ਉਸ ਤੋਂ ਬਾਅਦ ਬਾਬਾ ਦੀਪ ਸਿੰਘ ਉਤਾਰੇ ਉਤਾਰੇ ਕੀਤੇ। ਜੇ ਦੋਨੀ ਸਰਮੌਰ ਸੰਸਥਾ ਉਸ ਵੇਲੇ ਪਾਉਂਦੀਆਂ ਇਸ ਨੂੰ ਗੁਰੂਕ੍ਰਿਤ ਮੰਨਦੀਆਂ, ਤਾਂ ਹੁਣ ਦੇ ਜਿਹੜਾ ਤੁਰੇ ਫਿਰਨ ਲੱਲੀ ਛੱਲੀ ਬੰਦਿਆਂ ਦੀ ਕੀ ਵੈਲਿਊ। ਬਾਬਾ ਦੀਪ ਸਿੰਘ ਤੋਂ ਬਾਅਦ ਜੋ ਹੈ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਅਜੀਤ ਸਿੰਘ, ਉਹਨਾਂ ਦੀ ਜੋ ਹੈ ਹੱਥ ਲਿਖਤ ਬੀੜ ਜੋ ਹੈ ਸੋਹਣਾ ਗੁਜਾਰੇ ਪਿੰਡ ਹੈ ਬਠਿੰਡੇ ਕੋਲ, ਉਥੋਂ ਪ੍ਰਾਪਤ ਹੋਈ ਹੈ। ਉਹ ਸਾਰੀਆਂ ਬਾਣੀਆਂ ਜੋ ਹੁਣ ਪ੍ਰਚਲਿਤ ਬੀੜ ਚ ਹੈ ਉਹ ਚ ਲਿਖੀਆਂ ਹਨ। ਬਾਬਾ ਦੀਪ ਸਿੰਘ ਸ਼ਹੀਦ ਦੀ ਆਪਣੀ ਨਿਤਨੇਮ ਦੀ ਪੋਥੀ ਉਥੋਂ ਪ੍ਰਾਪਤ ਹੋਈ ਹੈ। ਉਸ ਪੋਥੀ ਜੋ ਹੈ ਦੋਨੇ ਗ੍ਰੰਥਾਂ ਦੀਆਂ ਬਾਣੀਆਂ ਹਨ, ਆਦਿ ਗੁਰੂ ਸਾਹਿਬ ਦੀ ਹੈ। ਤੇ ਜਦੋਂ ਐਡੀਆਂ ਸੁਰਮੌਰਾਂ ਤੇ ਜਿਹੜੇ ਗੁਰੂ ਸਾਹਿਬ ਸਮਕਾਲੀ ਬੰਦੇ ਕਹਿੰਦੇ ਗੁਰੂ ਕਿਰਤ ਹੈ, ਮੈਂ ਹੈਰਾਨ ਵੀ ਅੱਜ ਤੇ ਅਜਿਹੇ ਜੇ ਸੌ ਕਾਲ ਲਿਖੌਤੀ ਕੁਛ ਡਾਕਟਰ ਜਾਂ ਕੁਛ ਸੰਸਥਾਵਾਂ ਸਮਿਸ਼ਰੀ ਕਾਲ ਦੇ ਕਿਉਂ ਲੋਕਾਂ ਲਿਖੇ ਪਾ ਰਹੀ ਕਿ ਜੀ ਗੁਰੂ ਕਿਰਤ ਨਹੀਂ ਹੈ। ਔਰ ਇਹ ਪ੍ਰਚਾਰ ਕੇ ਸ਼ੁਰੂ ਤੋਂ ਹੀ ਵਾਦ ਵਾਦ ਰਿਹਾ, ਮੈਂ ਤਾਂ ਹੈਰਾਨ ਪੜ ਗਈ। ਕਿਤੇ ਇੱਕ ਬੰਦੇ ਵੀ ਵਾਦ ਨੇ ਕੀਤਾ, ਨਾ ਬਾਬਾ ਦੀਪ ਸਿੰਘ ਨੇ, ਨਾ ਭਾਈ ਮਨੀ ਸਿੰਘ, ਬਾਬਾ ਬਨੋਦ ਸਿੰਘ ਨੇ ਕੀਤਾ। ਬਾਬਾ ਬਨੋਦ ਸਿੰਘ ਲਿਖੀ ਹੋਈ ਜੋ ਹੱਥ ਲਿਖਤ ਲਿਖਬੀੜ ਹੈ ਦਸਮ ਗ੍ਰੰਥ ਦੀ, ਉਹ ਪੋਤੀ ਬਾਗ ਪਟਿਆਲੇ ਪਈ। ਉਹ ਪਹਿਲਾਂ ਡਾਕਟਰ ਤਰੋਜੀਤ ਸਿੰਘ ਨੇ ਉਹਦੀ ਬੜੀ ਸਟੱਡੀ ਕੀਤੀ। ਉਹ ਪਹਿਲਾਂ ਉਹ ਮਹਾਰਾਜ ਸਿੰਘ ਦੇ ਦਰਬਾਰ ਚ ਪਹੁੰਚੀ। ਮਹਾਰਾਜ ਸਿੰਘ ਨੇ ਜਿਹਨੇ ਬੰਦੇ ਉਹ ਖਾਨਦਾਨ ਲੈ ਕੇ ਉਹਨੂੰ ਜਗੀਰਾਂ ਲਾਈਆਂ ਬਾਕਾਇਦਾ, ਤੇ ਨਾਲ ਉਹਨਾਂ ਦੀ ਹੋਰ ਵੀ ਆਮਦਨ ਜ਼ਰੀ ਬਣੀ। ਮਹਾਰਾਜ ਸਿੰਘ ਉਹਦੇ ਦਰਬਾਰ ਖਤਮ ਹੋਣ ਤੋਂ ਬਸ ਰਾਜਕ ਸਮਾਪਤ ਹੋਣ ਬਾਅਦ ਉਹ ਕਿਸੇ ਪਠਾਨ ਰਾਹੀਂ ਫਿਰ ਮਹਾਰਾਜ ਪਟਿਆਲੇ ਕੋਲ ਪਹੁੰਚੀ। ਮਹਾਰਾਜ ਪਟਿਆਲੇ ਨੇ ਬੜਾ ਭਾਰੀ ਉਹਦਾ ਨਾਮ ਦਿੱਤਾ, ਮੋਤੀ ਬਾਗ ਪੈਰਿਸ ਪਈ ਆ ਉਹ। ਡਾਕਟਰ ਤਰੋਜੀਤ ਸਿੰਘ ਨੇ ਉਸਦਾ ਥੋੜੋ ਸਟੱਡੀ ਕੀਤਾ ਔਰ ਉਹਨੇ ਕਿਹਾ ਵੀ ਗੁਰੂ ਸਾਹਿਬ ਆਪਣੇ ਹੱਥ ਲਿਖਤ ਜੇ ਹੈ 14 ਪੰਨੇ ਉਸ ਕੁਛ ਲਿਖੇ ਉਹਨਾਂ ਜੀ ਅਸੀਂ ਉਹਦੀ ਇੱਕ ਫੋਟੋ ਉਹਨਾਂ ਨੇ ਦਿੱਤੀ ਹੈ ਸਿੱਖਰੀ ਵੀ ਛਪਦੇ ਰਹੇ ਨੇ ਮੈਗਜ਼ੀਨ, ਉਹਨਾਂ ਚੋਂ ਸਿਲਸਿਲੇ ਬਾਰ ਇਹ ਦਿੰਦੇ ਨੇ ਦਸਮ ਗ੍ਰੰਥ ਬਾਰੇ। ਉਹਨਾਂ ਦਿੱਤੀ ਹੈ ਫੋਟੋ ਦਿੱਤੀ ਹੈ ਔਰ ਉੱਥੇ ਹੀ ਫੋਟੋ ਲੈ ਕੇ ਅਸੀਂ ਆਪਣੀ ਕਿਤਾਬ ਲਗਾਈ ਹੈ ਵੀ ਇਹ ਗੁਰੂ ਸਾਹਿਬ ਦੀ ਆਪਣੇ ਹੱਥ ਲਿਖਤ ਹੈ ਔਰ ਗੁਰੂ ਸਾਹਿਬ ਦਾ ਹੈਂਡਰਾਈਟਿੰਗ ਜੋ ਹੈ ਕਿਸ ਨੂੰ ਮਿਲਦਾ। ਭਾਈ ਕਾਨ ਸਿੰਘ ਨਾਭ ਨੇ ਲਿਖੀ ਹੈ ਉਹ ਗੁਰਮੁਖੀ ਅੱਖਰ ਦੇ ਅਰਥ ਕਰਦੇ ਗੁਰਮੁਖੀ ਕੀ ਹੈ ਉਹ ਦੱਸਦੇ ਵੀ ਗੁਰਮੁਖੀ ਜੋ ਲਿਪੀ ਗੁਰੂ ਅੰਗਦ ਦੇਵ ਮਹਾਰਾਜ ਬਣਾਈ ਹੈ। ਦੱਸਦੇ ਵੀ ਇਹ ਚ ਪਹਿਲਾਂ ਅੱਖਰ ਏਦਾਂ ਦੇ ਸੀ ਫਿਰ ਏਦਾਂ ਦੇ ਸੀ ਫਿਰ ਏਦਾਂ ਸੀ ਪੜਾਵਾਰ ਉਹ ਤਬਦੀਲੀ ਦੱਸ ਰਹੇ। ਪੰਜਵੀਂ ਦੱਸਦੇ ਜੀ ਚੌਥੀ ਦੱਸਦੇ ਵੀ ਇਹ ਜਦੋਂ ਕਸ਼ਮੀਰ ਫਤਿਹ ਕੀਤੀ ਮਹਾਰਾਜ ਸਿੰਘ ਨੇ ਜਿਹੜੇ ਪੰਡਿਤ ਲਿਖਣ ਲੱਗੇ ਗੁਰਮੁਖੀ ਲਿਖਣ ਲੱਗੇ ਤਾਂ ਉਹਨਾਂ ਦੀ ਸ਼ਕਲਾਂ ਦੀ ਅੱਖਰ ਤੇ ਨਾਲ ਪੰਜਵੀਂ ਜੋ ਫੋਟੋ ਵੀ ਇਹ ਜਿਹੜਾ ਹੈ ਗੁਰੂ ਸਾਹਿਬ ਦੇ ਆਪਣੇ ਹੈਂਡਰਾਈਟਿੰਗ ਹੈ। ਇਹ ਸ਼ਿਕਸਤਾ ਪੰਜਾਬੀ ਕੋਈ ਹੋਰ ਲਿਖ ਨਹੀਂ ਸਕਦੇ ਗੁਰੂ ਸਾਹਿਬ ਲਿਖਦੇ ਸੀ, ਜਿਨ੍ਹਾਂ ਨੂੰ ਜੇ ਬੇਸਮਝ ਬੰਦੇ ਕਹਿੰਦੇ ਸੀ ਇਹ ਤੀਰ ਦੀ ਮੁਖੀ ਨਾਲ ਲਿਖੇ ਨੇ, ਐਸੀ ਗੱਲ ਨਹੀਂ। ਮਹਾਰਾਜ ਆਪਣੇ ਹੈਂਡਰਾਈਟਿੰਗ ਹੈ ਔਰ ਉਹ ਹੈਂਡਰਾਈਟਿੰਗ ਕਿਸੇ ਮਿਲ ਸਕਦਾ ਹੀ ਨਹੀਂ। ਇਸ ਵਾਸਤੇ ਜੇ ਮਹਾਰਾਜ ਦੇ ਆਪਣੇ ਹੱਥ ਲਿਖਦੇ ਉਸ ਪੱਤਰੇ ਉਹਦੇ ਲੱਗੇ ਹੋਏ ਨੇ ਔਰ ਗੁਰੂ ਸਾਹਿਬ ਵਿਸ਼ਵਾਸ ਪੱਤਰ ਜਿਹੜੇ ਇੰਨੇ ਸਾਲ ਮਹਾਰਾਜ ਨਾਰੇ ਔਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਕਮਾਲ ਦੀਆਂ, ਇਸ ਸਾਹਮਣੇ ਕੋਈ ਖੜ ਨਹੀਂ ਸਕਦਾ ਬੰਦਾ। ਤੇ ਜੇ ਉਹ ਬੰਦੇ ਕਹਿੰਦੇ ਗੁਰੂ ਕਿਰਤ ਹੈ ਤੇ ਅੱਜ ਦੇ ਬੰਦੇ ਕਿੱਥੇ ਖੜ ਸਕਦੇ? ਇਹ ਸਭ ਕੂੜ ਪ੍ਰਚਾਰ ਹੈ, ਨਥਿੰਗ ਐਲਸ।
ਕੰਵਰ ਸਾਹਿਬ ਤੁਸੀਂ ਸਾਰੀ ਇਹ ਐਕਸਟਰਨਲ ਐਵੀਡੈਂਸ ਦੀ ਗੱਲ ਕਰ ਰਹੇ ਹੋ, ਦਸ਼ਮ ਗ੍ਰੰਥ ਦੇ ਇਟਸੈਲਫ ਅੰਦਰੋਂ ਦੀ, ਦਸ਼ਮ ਗ੍ਰੰਥ ਦੇ ਰਚਨਾ ਤੇ ਕਰਤਿਤ ਵਿੱਚੋਂ ਅੰਦਰੋਂ ਰਚਨਾ ਦੇ ਵਿੱਚੋਂ ਕੀ ਕੋਈ ਐਸਾ ਪ੍ਰਮਾਣ ਮਿਲਦਾ ਹੈ ਜਿਸ ਦੇ ਨਾਲ ਇਹ
ਬਿਲਕੁਲ
ਅਸੀਂ ਕਹਿ ਸਕੀਏ?
ਬਿਲਕੁਲ, ਗੁਰੂ ਸਾਹਿਬ ਨੇ ਜਗ੍ਹਾ ਜਗ੍ਹਾ ਜੋ ਹੈ ਪ੍ਰਮਾਣ ਦਿੱਤੇ ਨੇ ਤਾਂ ਕਿ ਕਿਸੇ ਨੂੰ ਸ਼ੱਕ ਨਾ ਰਹੇ। ਇਹ ਉਹਨਾਂ ਨੇ ਆਪਣੀ ਆਪ ਹੀ ਲਿਖਿਆ ਕਿ ਮੈਂ ਆਹ ਚੀਜ਼ ਇੱਥੇ ਲਿਖੀ ਹੈ, ਆਹ ਚੀਜ਼ ਇੱਥੇ ਲਿਖੀ ਹੈ, ਉਹ ਤੁਸੀਂ ਦਸਮ ਗ੍ਰੰਥ ਦੇ ਵਿੱਚ ਵੀ ਪੜ੍ਹ ਸਕਦੇ ਹੋ, ਕਿਤੋਂ ਬਾਹਰ ਜਾਣ ਲੋੜ ਨਹੀਂ। ਸਾਵਣ ਸੁਥਿਤ ਦੀਪ ਦੀ ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ ਦਸਮ ਗ੍ਰੰਥ ਕ੍ਰਿਸ਼ਨਾ ਅਵਤਾਰ ਚ ਉਹਨੇ ਲਿਖੀ। ਇਸ ਤਰੀਕੇ 1754 ਮੈਂ 1754 ਮੈਂ ਸਾਵਣ ਸੁਧ ਬੁੱਧਵਾਰ ਨਗਰ ਪਾਵਟਾ ਮੋਤਮੋ ਰਜਿਓ ਗ੍ਰੰਥ ਸੁਧਾਰ ਕੇ 1744 ਚ ਮੈਂ ਐਡੀ ਚੀਜ਼ ਹੈ ਇਹ ਪੌਂਡਾ ਸਾਹਿਬ ਬੈਠ ਕੇ ਲਿਖੀ ਹੈ। ਹੁਣ ਪੌਂਡਾ ਸਾਹਿਬ ਪਹਿਲਾਂ ਦੱਸੋ ਵੀ ਪੌਂਡਾ ਸਾਹਿਬ ਸ਼ਹਿਰ ਕਿਹਨੇ ਵਸਾਇਆ? ਉਹ ਵਸਾਏ ਗੁਰੂ ਸਾਹਿਬ ਨੇ ਹੁਕਮ ਦੇ, ਤੇ ਪੌਂਡਾ ਸਾਹਿਬ ਉੱਥੇ ਹੋਰ ਕਿਹੜਾ ਕਵੀ ਸੀ ਗੁਰੂ ਸਾਹਿਬ ਤੋਂ ਇਲਾਵਾ? ਜੇ ਹੁੰਦਾ ਤੇ ਸਭ ਤੋਂ ਵੱਡੀ ਗੱਲ ਜਿਹੜੇ ਹੁੰਦੇ ਕਵੀਆਂ ਦੀ ਰਚਨਾ, ਕਵੀ ਰਚਨਾ ਗੁਰੂ ਸਾਹਿਬ ਦੇ ਜਿੰਨੇ ਵੀ ਸਮਕਾਲੀ ਕਵੀ ਸੀ ਉਹਨਾਂ ਜਿੰਨਿਆਂ ਦੀ ਸੜਕ ਕਿਰਤ ਪ੍ਰਾਪਤ ਹੈ ਉਹਨਾਂ ਦੀ ਨਾ ਸ਼ਬਦਾਵਲੀ ਗੁਰੂ ਸਾਹਿਬ ਮਿਲਦੀ ਹੈ, ਨਾ ਸ਼ੈਲੀ ਮਿਲਦੀ ਹੈ, ਨਾ ਅਲੰਕਾਰ ਮਿਲਦੇ ਨੇ। ਗੁਰੂ ਸਾਹਿਬ ਦੀ ਆਪਣੀ ਲਿਖਤ ਹੈ, ਆਪਣੀ ਸ਼ੈਲੀ ਹੈ, ਆਪਣੀ ਸਭ ਕੁਛ ਹੈ ਜੀ। ਦੂਸਰੇ ਅਗਲਾ ਪ੍ਰਵਾਨ ਜੀ, ਸੱਤਰ ਸਾਹਿਬ ਪੈਂਤਾਲ ਸੇ ਸਾਵਨ ਸੁਤ ਦੀਪ ਨਗਰ ਪੌਂਡਾ ਸੁਭ ਕਰਨ ਜਮਨਾ ਬਹਿ ਸਮੀਪ ਸੰਬਤ ਸੱਤਰ ਸਹਿਜ ਭਣਿਜੈ ਅਰਧ ਸਹਿਜ ਬਣ ਤੀਨ ਕਰੀ ਕਹਿਜੈ ਭਾਦੋ ਸੁਦੀ ਅਸ਼ਟਮੀ ਰਵਵਾਰਾ ਤੀਰਥ ਦਰਵ ਗ੍ਰੰਥ ਸੁਧਾਰਾ। ਇਹ ਚਰਿੱਤਰ 405 ਦੇ ਅਖੀਰ ਤੇ ਮੰਨ ਲਈ ਹੈ ਬਈ 1770 ਸਹਿਜ ਭਣਿਜੈ, ਸੱਤਰ ਦੇ ਅਸੀਂ ਅੱਧ 1700 ਤੇ 50 ਤੇ ਉਪਰ ਜੀ ਅਰਧ ਸਹਿਜ ਬਣ ਤੀਨ ਇਹ ਅਰਧ ਸਹਿਜ ਬਣ ਤੀਨ ਕਰੀਜੈ ਤੇ ਉਪਰ ਤੁਸੀਂ 3 ਸਾਲ ਹੋਰ ਆ ਲੋ 1753 ਚ ਮੈਂ ਲਿਖੀ ਹੈ ਭਾਦਵ ਸੁਦੀ ਦੀ ਅਸ਼ਟਮੀ ਰਵਵਾਰਾ ਐਤਵਾਰ ਦਿਨ ਸੀ ਤੀਰਥ ਦਰਬ ਉੱਥੇ ਆਪਣਾ ਸਤਲੁਜ ਦੇ ਕੰਢੇ ਅਨੰਦਪੁਰ ਸਾਹਿਬ ਇਹ ਮਹਾਰਾਜ ਚਰਿੱਤਰ ਲਿਖੇ ਨੇ ਇਹ ਸੰਬੰਧਿਤ ਹੈ। ਉਸ ਸੰਮਰ ਸੱਤਰ ਸਹਿਜ ਬਚਾਵਨ ਹੜ ਵਧੀ ਪ੍ਰਥਮ ਸੁਖ ਦਾਵਨ ਨੇਤਰ ਤੁਰੰਗ ਕੇ ਚਰਨ ਤਰ ਸੁਦਰ ਤੀਰਥ ਤੁਰੰਗ ਸ੍ਰੀ ਭਗਤ ਪੂਰਨ ਕੀ ਓ ਰਘਵਰ ਕਥਾ ਪ੍ਰਸੰਗ। ਰਾਮਾ ਅਵਤਾਰ ਮਹਾਰਾਜ ਨੇ ਲਿਖੇ ਮੈਂ ਸੰਮਰ 1755 ਚ ਇਹ ਪੂਰਾ ਕੀਤਾ ਹੜ ਵਧੀ ਪ੍ਰਥਮ ਸੁਖ ਦਾਵਨ ਇਹ ਉਹਦਾ ਦਿੱਤਾ ਹੈ ਬਾਕਾਇਦਾ ਨੇਤਰ ਤੁਰੰਗ ਜੋ ਹੈ ਇਹ ਮਹਾਰਾਜ ਦੀ ਆਪਣੀ ਲਿਖਣ ਤਰੀਕਾ ਹੈ। ਇਹ ਨੈਣਾ ਦੇਵੀ ਦੇ ਟਿੱਲੇ ਦੇ ਹੇਠਾਂ ਬੈਠ ਕੇ ਮੈਂ ਲਿਖਿਆ ਹੈ ਔਰ ਇਹ ਰਾਮਾ ਅਵਤਾਰ ਦੀ ਕਹਾਣੀ ਸਭ ਮਹਾਰਾਜ ਦਿੱਤੇ ਆ। ਜੇ ਮਹਾਰਾਜ ਆਪ ਲਿਖ ਰਹੇ ਨੇ ਬਾਕੀ ਕਿੱਥੇ ਲਿਖ ਰਹੇ?
ਕੌਰ ਸਾਹਿਬ ਇਹ ਰਹੀ ਗੱਲ ਦਸ਼ਮ ਗ੍ਰੰਥ ਦੇ ਇੰਟਰਨਲ ਜਿਹੜੀ ਡੇਟਸ ਦਿੱਤੀਆਂ ਨੇ ਜਿਹੜੀ ਕ੍ਰੋਨੋਲੋਜੀ ਹੈ ਇੰਟਰਨਲ ਬਾਣੀਆਂ ਦੇ ਨਾਲ ਸੰਬੰਧਿਤ, ਲੇਕਿਨ ਸਿਧਾਂਤਕ ਤੌਰ ਤੇ ਅੱਜ ਇਸ ਤਰੀਕੇ ਨਾਲ ਗੱਲ ਕਹੀ ਜਾ ਰਹੀ ਹੈ ਕਿ ਵੀ ਇਹ ਜਿਹੜੀਆਂ ਰਚਨਾਵਾਂ ਨੇ ਇਹ ਸਾਨੂੰ ਦੇਵੀ ਦੇਵਤਿਆਂ ਨਾਲ ਜੋੜ ਰਹੀਆਂ ਨੇ।
ਨਹੀਂ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਵੀ ਗੱਲ ਕਲੀਅਰ ਕਰ ਦੇਵਾਂ। ਇਹ ਤਾਂ ਹੈ ਜਿਹੜੀ ਗੁਰੂ ਮਹਾਰਾਜ ਆਪਣੀ, ਇਸ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤ ਪ੍ਰਮਾਣ ਹੈ ਜਿਸ ਤਰ੍ਹਾਂ ਬੰਸਾਵਲੀ ਨਾਮ ਹੈ ਉਹ
ਐਕਸਟਰਨਲ ਐਵੀਡੈਂਸ ਦੀ ਗੱਲ
ਹੈ। ਉਹ ਕੇਸਰ ਸਿੰਘ ਛਿੱਬਰ ਨੇ ਲਿਖੀ ਹੈ ਬੰਸਾਲ ਦਸਾਂ ਪਾਤਸ਼ਾਹੀ ਦਾ ਔਰ ਉਹ ਗੁਰੂ ਸਾਹਿਬ 56 ਸਾਲ ਬਾਅਦ ਲਿਖੀ ਔਰ ਉਹ ਛਿੱਬਰ ਜੋ ਹੈ ਉਹ ਭਾਈ ਮਤੀ ਦਾਸ ਜੀ ਦਾ ਦੋਹਤਾ ਲੱਗਦਾ ਸੀ ਤੇ ਭਾਈ ਮਤੀ ਦਾਸ ਨੂੰ ਪਤਾ ਕਿ ਗੁਰੂ ਸਾਹਿਬ ਦੇ ਵਿਸ਼ਵਾਸ ਵਾਸਤੇ ਸ਼ਹੀਦੀ ਪਾਈ ਉਹਨਾਂ ਨੇ। ਗੁਰੂ ਸਾਹਿਬ ਦੀਵਾਨ ਵੀ ਰਹੇ ਵਿਦਵਾਨ ਵੀ ਸੀ। ਉਸ ਨੇ ਜੋ ਹੈ ਲਿਖਿਆ ਹੈ ਸੰਮਤ 1755 ਸਿੱਖਾਂ ਸਾਹਿਬ ਅੱਗੇ ਬੇਨਤੀ ਕੀਤੀ ਗਰੀਬ ਨਵਾਜ ਜੇ ਪਚਨ ਹੋਵੇ ਤਾਂ ਦੋਹਾਂ ਗ੍ਰੰਥਾਂ ਜਲਦ ਇੱਕ ਚਾਹੀਏ ਕਰ ਲਿੱਤੀ ਵੀ ਮਹਾਰਾਜ ਤੁਸੀਂ ਜਿਹੜੇ ਗ੍ਰੰਥ ਲਿਖਿਆ ਹੈ ਤੁਸੀਂ ਜੇ ਤੁਸੀਂ ਆਗਿਆ ਦੋ। ਸਿੱਖਾਂ ਨੇ ਅਰਦਾਸ ਕੀਤੀ ਮਹਾਰਾਜ ਨੂੰ ਵੀ ਦੋਨਾਂ ਦੀ ਇੱਕ ਜਲਦ ਕਰ ਲਈ ਤਾਂ ਮਹਾਰਾਜ ਕਿਹਾ ਸਾਹਿਬ ਜਨ ਕੀਤਾ ਇਹ ਆਦਿ ਗੁਰੂ ਗ੍ਰੰਥ ਹੈ ਉਹ ਸਾਡੀ ਖੇਡ ਹੈ ਜੁਦਾ ਰਹੇ ਮਨ ਪੰਥ ਵੀ ਭਾਈ ਉਹ ਗੁਰੂ ਗ੍ਰੰਥ ਸਾਹਿਬ ਹੈ ਇਹ ਸਾਡੀ ਖੇਡ ਹੈ ਇਹ ਬਸ ਦੋਨੇ ਇੱਕ ਜਲਦ ਨਹੀਂ ਕਰਨੀ ਅੱਡ ਰਹਿਣੀ ਇਹ ਉਹ ਲਿਖਦੇ ਨੇ। ਉਸ ਤੋਂ ਬਾਅਦ ਜੀ ਫਿਰ ਜੇ ਹੈ ਇਹ ਭੱਟ ਵਹੀ ਦੀ ਗੱਲ ਆਉਂਦੀ ਹੈ ਇਹ ਪ੍ਰਸਿੱਧ ਵਿਦਵਾਨ ਪਿਆਰਾ ਸਿੰਘ ਪਦਮੀ ਨੇ ਲਿਖੀ ਗਈ ਗੁਰੂ ਕੀ ਸਾਖੀਆਂ। ਗੁਰੂ ਸਾਹਿਬ ਦਰਬਾਰ ਜੋ ਭੱਟ ਰਹਿੰਦੇ ਸੀ ਉਹ ਸਮੇਂ ਸਮੇਂ ਉਹ ਲਿਖਦੇ ਗਏ ਆਪਣੇ ਗੁਰਸ ਘਟਨਾਵਾਂ। ਫਿਰ ਜਦੋਂ ਅਨੰਦਪੁਰ ਸਾਹਿਬ ਖਾਲੀ ਹੋਇਆ ਖਾਲੀ ਹੋਣ ਤੋਂ ਬਾਅਦ ਫਿਰ ਉਹ ਸਾਰੇ ਖਿੰਡ ਪੁੰਡ ਗਏ ਉਹਨਾਂ ਦੇ ਬਹੁਤੇ ਪਰਿਵਾਰ ਜੋ ਹੈ ਉਹ ਇੱਧਰ ਥਨੇਸਰ ਦੇ ਇਲਾਕੇ ਚ ਕਰਨਾਲ ਦੇ ਇਲਾਕੇ ਇੱਥੇ ਖੁੰਡ ਖੁੰਡ ਗਏ ਤੇ ਪਿਆਰਾ ਸਿੰਘ ਪਦਮ ਨੇ ਉਹਨਾਂ ਦਾ ਜਾ ਕੇ ਬਾਕਾਇਦਾ ਸੰਪਰਕ ਕੀਤਾ ਔਰ ਉਹਨਾਂ ਨੇ ਉਹਨਾਂ ਚੋਂ ਫਿਰ ਇੱਕ ਸਰੂਪ ਸਿੰਘ ਕੌਸ਼ਿਕ ਨਾਮੀ ਲੱਭਿਆ ਬੰਦਾ ਜੋ ਕਿ ਉਹ ਪੁਰਾਣੀ ਹੱਥ ਜਿਹੜੀ ਲੰਡੇ ਚ ਲਿਖੀਆਂ ਸੀਗੀਆਂ ਉਹ ਪੜ੍ਹ ਸਕਦੇ ਪੰਜਾਬੀ ਚ ਉਹ ਪੜ੍ਹ ਕੇ ਫਿਰ ਉਹਨਾਂ ਨੇ ਉਹ ਕਿਤਾਬ ਲਿਖੀ ਗੁਰੂ ਕੀ ਸਾਖੀਆਂ ਦੇ ਨਾਂ ਨੇ। ਉਹ ਕੱਲੇ ਕੱਲੇ ਜਗ੍ਹਾ ਦੀ ਵਰਣ ਕੀਤੀ ਹੈ ਵੀ ਆਹ ਮਹਾਰਾਜ ਇੱਥੇ ਸੀ ਆ ਇੱਥੇ ਗਿਆ ਨਾਲ ਸੰਬੰਧਿਤ ਨੇ ਔਰ ਘਟਨਾਵਾਂ ਲਿਖੀ ਵੀ ਇਹ ਸਾਖੀ ਚ ਇਹ ਲਿਖੀ ਹੈ ਇਹ ਸਾਖੀ ਚ ਲਿਖਿਆ ਉਹ ਚ ਜੋ ਹੈ ਉਹ ਲਿਖਦੇ ਨੇ ਰਹਿਤ ਨਾਮੇ ਕਿਰਤ ਪਿਆਰਾ ਸਿੰਘ ਪਦਮ ਭਾਈ ਚਤਰ ਸਿੰਘ ਜੀਵਨ ਸਿੰਘ ਦਸ਼ਮੇਸ਼ ਜੀ ਜੋਤੀ ਸਮਾਉਣ ਤੋਂ ਤਕਰੀਬਨ 50 ਸਾਲ ਬਾਅਦ ਇਹ ਕਿਸਨਸ਼ਿਪ ਦੀ ਆ ਗਈ। ਉਸ ਤੋਂ ਬਾਅਦ ਸੰਮਤ 1741 ਵਿੱਚ ਸ੍ਰੀ ਕ੍ਰਿਸ਼ਨ ਅਸ਼ਟਮੀ ਤੇ ਸ੍ਰੀ ਕ੍ਰਿਸ਼ਨ ਅਵਤਾਰ ਦਾ ਪ੍ਰਾਰੰਭ ਕੀਆ। ਇਹ ਉਹ ਭੱਟ ਵਿੱਚ ਲਿਖਦੇ ਨੇ। ਗੁਰੂ ਕੀ ਸਾਖੀਆਂ ਕਿਰਤ ਭਾਈ ਸਰੂਪ ਸਿੰਘ ਕੌਸ਼ਿਕ, ਜਿਸ ਨੂੰ ਪ੍ਰਸਿੱਧ ਦੀਵਾਨ ਪਿਆਰਾ ਸਿੰਘ ਪਦਮਨ ਜੀ ਨੇ ਸੰਪਾਦਕ ਕੀਤਾ ਹੈ ਅਤੇ ਸਿੰਘ ਬ੍ਰਦਰ ਪੰਜਵੀਂ ਵਾਰ ਜਨਵਰੀ 2003 ਚ ਪ੍ਰਕਾਸ਼ ਕੀਤਾ ਹੈ। ਇਸ ਵਿੱਚ ਦਸਮ ਗ੍ਰੰਥ ਬਾਰੇ ਇੰਜ ਵਰਣਨ ਹੈ। ਸੰਮਤ 1741 ਵਿੱਚ ਸ੍ਰੀ ਕ੍ਰਿਸ਼ਨ ਅਸ਼ਟਮੀ ਤੇ ਸ੍ਰੀ ਕ੍ਰਿਸ਼ਨ ਅਵਤਾਰ ਦਾ ਪ੍ਰਾਰੰਭ ਕੀਆ। ਅਵਰਣੋ ਕ੍ਰਿਸ਼ਨ ਅਵਤਾਰੂ ਜੈਸ ਭਾਂਤ ਬਭਤ ਰਸ ਮਰਾਰੂ ਪਰਮ ਪਾਪ ਤੇ ਭੂਮ ਡਰਾਨੀ ਦਗਮਗਾਤ ਤੇ ਬਿਧ ਤੀਰ ਸਿਧਾਨੀ ਅਕਾਲ ਪੁਰਖ ਕੇ ਭਜਨ ਸੇ ਸੰਤਨ ਹੇ ਸਹਾਏ ਮਥੁਰਾ ਮੰਡਲ ਕੇ ਵਿਖੇ ਜਨਮ ਧੁਰੋ ਹਰ ਸਹਾਏ ਜੈ ਜੈ ਕ੍ਰਿਸ਼ਨ ਜੇ ਜੈ ਕ੍ਰਿਸ਼ਨ ਚਰਿੱਤਰ ਦਿਖਾਏ ਦਸਮ ਵੀਰ ਸਾਹਿਬ ਭਾਗ ਸੁਣਾਏ। ਇਹ ਗੁਰੂ ਸਾਹਿਬ ਆਪਣਾ ਲਿਖਿਆ, ਉਨ੍ਹਾਂ ਨੇ ਲਿਖੀ ਆਪਣੀ ਸਾਖੀ ਵੀ ਆਹ ਮਹਾਰਾਜ ਲਿਖਿਆ ਹੈ, ਇਹ ਗੁਰੂ ਸਾਹਿਬ ਨੇ ਇਦੋਂ ਸ਼ੁਰੂ ਕੀਤਾ। ਹਾਂਜੀ, ਫਿਰ ਕਹਿੰਦੇ 11 ਕ੍ਰਿਸ਼ਨ ਅਵਤਾਰ ਬਾਰੇ, ਜਿਸ ਦੀ ਸਮਾਪਤੀ ਪਾਵਟੇ ਨਗਰ ਸਾਲ 1745 ਸਥਾਨ ਸੁਦੀ ਸੰਮਤ 7 ਮੰਗਲਵਾਰ ਦੇ ਦਿਵਸ ਜਮੁਨਾ ਦੀ ਨਦੀ ਕੰਢੇ ਤੇ ਹੋਈ। ਅੱਗੇ ਮਹਾਰਾਜ ਉਹੀ ਡੇਟ ਦਿੱਤੀ। ਇਸ ਤਰ੍ਹਾਂ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਦੀ ਕੇ ਗੈਲ ਯੁੱਧ ਕਰਨੇ ਕੀ ਤਿਆਰੀ ਕਰਨੀ ਆਰੰਭ ਕੀ ਕਰ ਦੀ। ਲਾਗੇ ਦਰਬਾਰ ਮੇ ਇੰਜ ਭਜਨ ਕੀਆ, ਤਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਇਹ ਕ੍ਰਿਸ਼ਨ ਅਵਤਾਰ ਦਾ ਲਿਖਿਆ ਹੈ। ਇਹ ਇੱਕ ਕਿਤਾਬ 93 ਪੰਨੇ ਤੇ ਲਿਖੀ ਹੈ, ਹਰ ਕਿਤਾਬ ਦੇ ਪੰਨੇ ਤੇ ਹਨ, ਸਭ ਕੋ ਐਵੀਡੈਂਸ ਹੈਗੀਆਂ। ਫਿਰ ਭਾਈ ਮਨੀ ਸਿੰਘ ਦੇ ਜਿਹੜੇ ਆਪਣਾ ਪੋਤੇ ਸੀ, ਉਹਨਾਂ ਦਾ ਰਹਿਤਨਾਮਾ ਲਿਖਿਆ ਹੈ। ਉਹ ਰਹਿਤਨਾਮੇ ਚ ਉਹ ਹਿਸਾਬ ਲਿਖਦੇ ਨੇ ਵੀ ਦੋਨਾਂ ਪੰਥਾਂ ਦੀ ਬਾਣੀ ਹੈ ਉਹ ਇਕੱਠੀ ਕਰਕੇ ਲਿਖਤੀ ਜਾਵੇ, ਇਹ ਬਾਹਰਲੀ ਐਵੀਡੈਂਸ ਹੈ। ਫਿਰ ਪੰਥ ਪ੍ਰਕਾਸ਼ ਲਿਖਿਆ ਹੈ, ਭਾਈ ਮਹਤਾਬ ਸਿੰਘ ਦੇ ਪੋਤੇ ਨੇ ਜਿਹਨਾਂ ਨੇ ਸਿਰ ਵੱਢਿਆ ਸੀ, ਰਤਨ ਸਿੰਘ ਭੰਗੂ ਨੇ, ਖੰਨੇ ਕੋਲ ਦਾ ਪਿੰਡ ਹੈ, ਭੜੀ ਪਿੰਡ, ਸਾਡੀ ਉਹਨਾਂ ਰਿਸ਼ਤੇਦਾਰੀ ਵੀ ਹੈ। ਉਹਦੇ ਵਿੱਚ ਲਿਖਦੇ ਨੇ ਵੀ ਭਾਈ ਆਪਣਾ ਭੰਗੂ ਲਿਖਦੇ ਨੇ ਕਿ ਇਹ ਜੋ ਹੈ ਜਦੋਂ ਖੰਡਾ ਪਿਹਲ ਤਰਨ ਲੱਗੇ ਉਹਨੇ ਅਰਦਾਸ ਕੀਤੀ ਲਿਖਦੇ ਇਸ ਤਰ੍ਹਾਂ ਭੰਗੂ ਜੀ ਖੰਡਾ ਪਹੁਲ ਛਕਾਉਣ ਵੇਲੇ ਜੋ ਦਸਮੇਹ ਜੀ ਨੇ ਅਰਦਾਸ ਕੀਤੀ ਉਸ ਬਾਰੇ ਦੱਸਦੇ ਹਨ। ਪ੍ਰਥਮ ਭਗੌਤੀ ਵਾਰ ਜੋ ਪੌੜੀ ਪੜ ਪ੍ਰਥਮੇ ਆਪ ਸਤਿਗੁਰ ਜੋੜੀ, ਮਹਾਰਾਜ ਵੀ ਆਪ ਜੋੜੀ ਪੌੜੀ ਇਹ ਬਣਾਈ ਹੈ। ਨੌ ਪਾਸ਼ੀਏ ਲਿਓ ਧਿਆਏ ਅਵ ਦਸ਼ਮਣ ਪਰ ਹੋਏ ਸਾਹਿਬ, ਨੌ ਪਾਸ਼ੀਏ ਧਿਆ ਕੇ ਉਹਨੂੰ ਕਹਿੰਦੇ ਹੇ ਕਾਲ ਪ੍ਰਭਾਈ ਹੁਣ ਮੇਰੇ ਤੇ ਕਿਰਪਾ ਕਰਨ। ਇਹ ਸਭ ਐਵੀਡੈਂਸ ਪਈਆਂ ਹਨ, ਜੇ ਕੋਈ ਮੰਨਣ ਵਾਸਤੇ ਇਹ, ਜੇ ਕੋਈ ਹਰਗਲ ਤਾਂ ਕਿੰਤੂ ਹੀ ਕਰਨੀ ਹੈ ਕਿ ਇਹ ਕਿਉਂ ਹੋ ਗਿਆ ਜੀ। ਹੁਣ ਮੈਨੂੰ ਸੁਣ ਜੇ ਵੀ ਆਇਆ ਕਿਸੇ ਮੈਨੂੰ ਕਿਹਾ ਕਿ ਜੀ ਇਹ ਤਾਂ ਨਕਲੀ ਸੀ ਭੰਗੂ ਤਾਂ ਨਕਲੀ ਪੋਤਾ ਬਣਿਆ, ਇਤਿਹਾਸ ਗਵਾਹ ਹੈ, ਮਹਾਨ ਕੁਛ ਲਿਖਿਆ, ਸਭ ਕੁਝ ਲਿਖਿਆ ਹੈ, ਉਹਦੇ ਖਾਨਦਾਨ ਜਿਹੜੇ ਜਗੀਰਦਾਰ ਸਰਦਾਰ ਨੇ, ਸਾਡੇ ਰਿਸ਼ਤੇਦਾਰੀ ਹੈ, ਸਭ ਕੁਝ ਸਾਨੂੰ ਪਤਾ। ਤੇ ਉਹ ਕਹਿੰਦੀ ਨਹੀਂ ਜੀ ਇਹ ਕਹਿੰਦੀ ਨਿਕਲੀ ਹੈ, ਜਿਹੜੇ ਚ ਸਾਨੂੰ ਨਕਲੀ ਕਹੀ ਜਾਣੀ ਉਹਦਾ ਕੋਈ ਇਲਾਜ ਨਹੀਂ। ਹੁਣ ਜੱਗੀ ਜੀ ਨੇ ਕਹਿਤਾ ਜੀ ਭਾਈ ਮਨੀ ਸਿੰਘ ਚਿੱਠੀ ਵੀ ਜੋ ਹੈ ਨਕਲੀ ਹੈ, ਇਹ ਜੀ ਨਿਬ ਨਾਲ ਲਿਖੀ ਹੈ, ਪਰ ਹੁਣ ਜੋ ਕਿਤਾਬ ਦਿੱਤੀ ਡਾਕਟਰ ਹਰਭਿੰਦਰ ਸਿੰਘ ਲਿਖੀ ਹੈ ਉਹ ਕੱਲੇ ਕੱਲੇ ਪੜ ਪੜੂ ਕਹਿਤਾ ਕਿ ਸਭ ਜੱਗੀ ਜੀ ਨਕਲਾਂ ਗੱਲਾਂ ਕਰਦੇ ਹਨ, ਔਰ ਇਹਨਾਂ ਲੋਕਾਂ ਨੇ ਪਹਿਲੇ ਹੀ ਮਨ ਧਾਰ ਲਿਆ ਕਿਸੇ ਨੂੰ ਕੰਡਮ ਕਰਨਾ ਇਸ ਤਰੀਕੇ ਨਾਲ ਕਿਤਾਬਾਂ ਲਿਖੀਆਂ ਨੇ।
ਬਸ ਅਸੀਂ ਮੁੜ ਆਪਣੀ ਗੱਲ ਤੇ ਆਈਏ, ਐਕਸਟਰਨਲ ਐਵੀਡੈਂਸ ਦੀ ਗੱਲ ਆਪ ਜੀ ਨੇ ਵਿੱਚ ਆਰੰਭ ਕੀਤੀ ਸੀ, ਲੇਕਿਨ ਜਿਹੜਾ ਇਸ ਦੇ ਕਰਤੱਵ ਦੇ ਵਿੱਚ ਜਿਹੜੀਆਂ ਰਚਨਾਵਾਂ ਨੇ,
ਹਾਂਜੀ,
ਐਸਾ ਕਿਹਾ ਜਾਂਦਾ ਹੈ ਕਿ ਇਹ ਰਚਨਾਵਾਂ ਸਾਨੂੰ ਕਰਮ ਕਾਂਡਾਂ ਨਾਲ, ਅਵਤਾਰਵਾਦ ਨਾਲ ਤੇ ਬ੍ਰਾਹਮਣਵਾਦ ਨਾਲ ਜੋੜਦੀ। ਇਸ ਨੂੰ ਅਸੀਂ ਕਿਸ ਰੂਪ ਚ ਅੱਜ ਅਸੀਂ ਲੋਕਾਂ ਤੱਕ ਦੱਸ ਸਕਦੇ ਹਾਂ ਕਿ ਵੀ
ਜਿਨ੍ਹਾਂ ਲੋਕਾਂ ਨੇ ਇਹ ਬਾਣੀ ਨਹੀਂ ਪੜ੍ਹੀ ਹੈ ਉਹ ਇਹੀ ਕਹਿਣਗੇ, ਜਿਨ੍ਹਾਂ ਨੇ ਬਾਣੀ ਪੜ੍ਹੀ ਹੈ ਉਹ ਨਹੀਂ ਕਹਿ ਸਕਦੇ ਵਿੱਚ ਤਨਾੜ ਪੜੋ ਤਾਂ ਇਹ ਮਹਾਰਾਜ ਨੇ ਜੀ ਸਭ ਥਾਂ ਨਾ ਅਵਤਾਰਵਾਦ ਨੂੰ ਮੰਨਿਆ ਉਹਨਾਂ ਨੇ, ਨਾ ਕਿਸੇ ਹੋਰ ਮੰਨਿਆ ਹੈ। ਔਰ ਮੈਂ ਇਹ ਗੱਲ ਹੈ, ਆਪਾਂ ਇਹਨੂੰ ਗੱਲ ਦੂਸਰੇ ਪਾਸਿਓਂ ਸ਼ੁਰੂ ਕਰਦੇ, ਜੇ ਆਪਾਂ ਸਾਰੇ ਦਸਮ ਗ੍ਰੰਥ ਸਾਹਿਬ ਦਾ ਆਪਾਂ ਇੱਕ ਅਨਾਲਿਸਿਸ ਕਰੀਏ ਤਾਂ ਉਹ ਚਾਰ ਪ੍ਰਕਾਰ ਦੀਆਂ ਸਾਨੂੰ ਰਚਨਾਵਾਂ ਮਿਲਦੀਆਂ ਸੀ। ਪਹਿਲੀ ਪ੍ਰਕਾਰ ਹੈ ਕਲਿਆਣਕਾਰੀ ਬਾਣੀ, ਜਿਵੇਂ ਜਾਪ ਸਾਹਿਬ, ਅਕਾਲ ਸੁੱਤ ਤੇ ਸ਼ਬਦ ਹਜ਼ਾਰੇ, 33 ਸਵਈਏ ਤੇ ਅਸਫੋਟਕ ਚ, ਇਹ ਕਲਿਆਣਕਾਰੀ ਬਾਣੀ ਸਿੱਖਾਂ ਨੇ ਬਣੀ। ਉਸ ਤੋਂ ਬਾਅਦ ਸੈਕਿੰਡ ਫੇਜ਼ ਆਉਂਦਾ ਹੈ ਇਤਿਹਾਸਕ ਦਸਤਾਵੇਜ਼, ਜਿਸ ਤਰ੍ਹਾਂ ਵਿਚਿੱਤਰ ਨਾਟਕ ਹੈ, ਔਰ ਇਹ ਜ਼ਫਰਨਾਮਾ, ਇਹ ਧਾਰਮਿਕ ਦਸਤਾਵੇਜ਼। ਤੀਸਰਾ ਆਉਂਦਾ ਉਹ ਭਾਗ ਜਿਹੜਾ ਕਿ ਗੁਰੂ ਸਾਹਿਬ ਨੇ ਉੜੱਥੇ ਕੀਤੇ ਨੇ ਸਨਾਤਨ ਦੇ ਕਿਤਾਬਾਂ ਦੇ, ਔਰ ਕੋਈ ਮਹਾਰਾਜ ਗੁਰਜਾ ਕੋਈ ਛੱਡੀ ਨਹੀਂ ਵੀ ਮੈਂ ਕੋਈ ਲੋਕਾਂ ਨੂੰ ਸਿੱਖਾਂ ਨੂੰ ਵਹਿਮ ਭਰਮ ਰਹੇ ਲਿਖ ਗਏ ਮਹਾਰਾਜ ਆਪ, ਜਿਸ ਤਰ੍ਹਾਂ ਚੰਡੀ ਚਰਿੱਤਰ ਲਿਖੇ ਮਹਾਰਾਜ ਨੇ ਲਿਖਤਾ ਅਥ ਮਾਰਕੰਡੇ ਪੁਰਾਣ ਅਧਿਆਇ ਸੱਤਵਾਂ ਚੰਡੀ ਚਰਿੱਤਰ ਲਿਖੇ ਤੇ, ਵੀ ਇਹ ਮੈਂ ਨੀ ਕਹਿ ਰਿਹਾ, ਜੋ ਮਾਰਕੰਡੇ ਪੁਰਾਣ ਸੱਤਵੀਂ ਦਾ ਲਿਖਿਆ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ। ਇਸ ਤਰ੍ਹਾਂ ਹੀ ਜੋ ਹੈ ਚੌਵੀ ਸੌ ਅਵਤਾਰ ਨੇ ਮੈਂ ਦੱਸਿਆ ਵੀ ਜਿਹੜਾ ਭਗਤ ਪੁਰਾਣ ਹੈ ਵੀ ਦਸਵਾਂ ਜਿਹੜਾ ਭਾਗ ਹੈ ਉਹ ਜੋ ਲਿਖਿਆ ਮੈਂ ਤੁਹਾਨੂੰ ਉਹ ਦੱਸ ਰਿਹਾ, ਤੇ ਤਾਂ ਕਿ ਸਿੱਖਾਂ ਨੂੰ ਭੁਲੇਖਾ ਨਾ ਰਹੇ ਉਹਨਾਂ ਨੇ ਸਭ ਕੁਛ ਲਿਖਤਾ ਪਹਿਲਾਂ। ਕ੍ਰਿਸ਼ਨ ਅਵਤਾਰ ਲਿਖਿਆ ਲਿਖਤਾ ਪਹਿਲਾਂ ਸ਼ੁਰੂ ਕੀਤਾ, ਮੈਣਾ ਪ੍ਰਥਮ ਗਣੇਸ਼ੇ ਮਨਾਉਂ ਕਿਸੇ ਨੂੰ ਪਿਛਲੇ ਕਬੂ ਹੁਣਾ ਧਿਆਉਂ ਕੌਣ ਸੁਣੇ ਪਹਿਚਾਨਣ ਸੁਣ ਲਿਵ ਲਾਗੀ ਮੋਰੀ ਕੁਛ, ਮੇਰਾ ਇਸ ਕਥਾ ਨਾਲ ਕੁੱਤੇ ਲੱਗ, ਤੁਹਾਡੇ ਗਿਆਨ ਵਾਸਤੇ ਮੈਂ ਲਿਖੇ, ਮੈਂ ਇਸ ਕਿਸੇ ਨੂੰ ਨਹੀਂ ਮੰਨਦਾ। ਰਾਮ ਅਵਤਾਰ ਲਿਖਤਾ ਅਖੀਰ ਤੇ ਲਿਖਤਾ ਪਾਹੇ ਗਏ ਜਬ ਤੇ ਤੁਮਰੇ ਤਬ ਤੇ ਕੁਮਾਖ ਤੇਰੇ ਨਹੀਂ ਮੰਨ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿਮਤ ਇੱਕ ਨਾ ਮੰਨ, ਸਿਮਰਤ ਸ਼ਾਸਤਰ ਬੇਸ ਬਹਿ ਬਹੁ ਭੇਦ ਖਮ ਇੱਕ ਨਾ ਜਾਣਿਆ ਸ਼੍ਰੀ ਸਪਾਂ ਕਿਰਪਾ ਕਰ ਮੈਂ ਸਭ ਕੁਛ ਤੂੰ ਹੀ ਪੁੱਛਾ, ਵੀ ਮੇਰਾ ਇਹਨਾਂ ਪੁੱਤਰ ਲਿਖਦਾ ਇਹ ਵਾਦ ਵਿਵਾਦ ਦੀ ਗੱਲ ਹੈ, ਮੈਂ ਚੁੱਕ ਜੀ ਮੰਨਦਾ, ਮੈਂ ਤਾਂ ਸਿਰਫ ਇਹ ਦੱਸਣ ਵਾਲਾ ਲਿਖਿਆ ਹੈ। ਔਰ ਲਿਖਣ ਦਾ ਮਕਸਦ ਕੀ ਸੀ? ਮਕਸਦ ਇਹ ਸੀ ਵੀ ਜਿਸ ਤਰ੍ਹਾਂ ਆਦਿ ਗੁਰੂ ਗ੍ਰੰਥ ਸਾਹਿਬ ਆਜ ਪੁਰਾਣਕ ਕਥਾਵਾਂ ਦੇ ਬਹੁਤ ਜੋ ਹੈ ਉਹ ਗੱਲਾਂ ਲਿਖੀਆਂ ਹੋਈਆਂ, ਵੀ ਜੀ ਦ੍ਰੌਪਦੀ ਦਾ ਇਸ ਤਰ੍ਹਾਂ ਪਾਰ ਉਤਾਰਾ ਹੋਇਆ, ਉਹਦਾ ਫਲਾਣਾ ਹੋਇਆ, ਪ੍ਰਹਿਲਾਦ ਨੂੰ ਇਸ ਤਰ੍ਹਾਂ ਉਤਾਰਿਆ, ਤੇ ਅਜਾ ਮਰਨ ਏਦਾਂ ਹੋਇਆ, ਤੇ ਉਹ ਦੂਸਰੇ ਰਾਜੇ, ਇਹ ਸਾਰੀਆਂ ਮਹਾਰਾਜ ਨੇ ਤੂਕਾਂ ਦਿੱਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਉਸ ਵਾਸਤੇ ਉਹ ਜਿਹੜੀਆਂ ਘਟਨਾਵਾਂ ਪੁਰਾਣਕ ਦਿੱਤੀਆਂ ਘਟਨਾਵਾਂ ਦਿੱਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਉਹਦਾ ਵਿਸਥਾਰ ਕੋਈ ਦੇਖਣਾ ਚਾਹੇ ਵੀ ਘਟਨਾਵਾਂ ਵਾਪਰੀ ਕਿਵੇਂ ਹੈ, ਕਿੱਥੋਂ ਲਏਗਾ? ਯਾਦ ਤਰੀਕਾ ਹੈ ਵੀ ਤੁਸੀਂ ਆਪ ਉਹ ਸੰਸਕ੍ਰਿਤ ਦੇ ਗ੍ਰੰਥ ਸਾਰੇ ਹੋ, ਤਾਂ ਸੰਸਕ੍ਰਿਤ ਦੀ ਵਿਆਕਰਨ ਪੜ੍ਹਨੀ ਤੇ ਪੜ੍ਹਨ ਬਹੁਤ ਟਾਈਮ ਲੱਗਦਾ, ਤੇ ਜਾਂ ਫਿਰ ਦੂਸਰਾ ਤਰੀਕਾ ਹੈ ਵੀ ਤੁਸੀਂ ਜੋ ਹੈ ਪੰਡਿਤ ਜੀ ਕੋਲ ਜਾਓ, ਉਹਨਾਂ ਦੇ ਪੈਰ ਫੁੱਲ ਵੀ ਮਹਾਰਾਜ ਜੀ ਪੰਡਿਤ ਜੀ ਦੱਸੋ ਇੱਕ ਘਟਨਾ ਕਿਵੇਂ ਵਾਪਰੀਆਂ, ਤੇ ਪੰਡਿਤ ਜੀ ਜੋ ਸੱਚ ਝੂਠ ਕਹਿਣ ਉਹ ਫਿਰ ਮੰਨ ਲੈਣ, ਤੇ ਮਹਾਰਾਜ ਕਿਹਾ ਤੁਸੀਂ ਜਾਣ ਦੀ ਲੋੜ ਕੋਈ ਨਹੀਂ, ਸਭ ਕੁਝ ਲੈ ਗਏ, ਤੇ ਅਸੀਂ ਇਹ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਜਦ ਤੱਕ ਤੁਸੀਂ ਦਸਵੇਂ ਦਾ ਪਾਠ ਨਹੀਂ ਕਰੋਗੇ ਤੁਸੀਂ ਪੂਰੇ ਗੁਰੂ ਸਾਹਿਬ ਮਹਾਰਾਜ ਦੀ ਵਿਆਖਿਆ ਨਹੀਂ ਕਰ ਸਕਦੇ। ਹੁਣ ਮਿਸਾਲ ਤੌਰ ਤੇ ਹੈ, ਸੁਣ ਸਾਖੀ ਮਨ ਜਾਪੇ ਜਪ ਜਾ ਪਿਆਰ ਅਜਾ ਮਨ ਉਦਰਿਆ ਕਹਿ ਇੱਕ ਵਾਰ, ਬਾਲਮੀ ਕਹਿ ਹੋਆ ਸਾਹ ਸੁਣ ਰੁਕ ਮਿਲਿਆ ਹਰਨ ਸੰਗ, ਤੇਰਿਆਂ ਸੰਤਾਂ ਜਾਂ ਚੋਂ ਚਲ ਰਹੇ ਲੈ ਮਸਤ ਗੁਲਾਮੋਂ ਕਰ ਕਿਰਪਾ ਦੀ, ਗਣਕਾ ਉਦਰੀ ਕਹਿ ਹਰ ਕਹਿ ਤੋਤ ਗਜਿੰਦਰ ਤਿਹਾਇਓ ਹਰ ਕੀਓ ਮੋਖ, ਬਿਬਰ ਸੁਦਾਮੇ ਦਾਲਤ ਪੰਜ ਰੇਮਨ ਤੂੰ ਪੀ ਭਜ ਗੋਬਿੰਦ, ਬਿਧਕ ਉਧਾਰਿਓ ਖੰਭ ਪ੍ਰਹਾਰ ਕੁਬਜਾ ਉਦਰੀ ਅੰਗੁਸ਼ ਤਾਰ, ਬਿਧਰ ਉਧਾਰਿਓ ਦਾਸਤ ਪਾਏ ਰੇਮਨ ਤੂੰ ਪੀ ਹਰ ਤਿਆਏ, ਪ੍ਰਹਲਾਦ ਹਰ ਰੱਖੀ ਹਰ ਪੈਜ ਆਪ, ਬਸਤਰ ਛੀਨਤ ਦ੍ਰੋਪਦੀ ਰੱਖੀ ਲਾਜ, ਜਿਹਨੇ ਸੇਵਿਆ ਅੰਤ ਬਾਰ ਰੇਮਨ ਸੇਵ ਤੂੰ ਪਨਾ ਕਰ। ਹੁਣ ਟੁੱਕਾਂ ਤੀਆਂ ਮਹਾਰਾਜ ਨੇ ਇਹ ਲਾਈਨ ਦੀਆਂ, ਹੁਣ ਕਿੱਦਾਂ ਘਟਨਾ ਵਾਪਰੀਆਂ, ਕਿੱਥੋਂ ਲਓਗੇ ਉਹ? ਤੇ ਬਜਾਏ ਤੇ ਕਿਸੇ ਕਿਸੇ ਕੋਲ ਜਾ ਕੇ ਮੁਤਾਜੀ ਕਰੀਏ, ਮਹਾਰਾਜ ਕਹਿੰਦੇ ਲਓ ਸਭ ਪੜ੍ਹ ਲਓ। ਨੰਬਰ ਤੀਸਰਾ, ਇਹ ਮਹਾਰਾਜ ਬੜਾ ਪਰਉਪਕਾਰ ਕੀਤਾ ਮਨੁੱਖਤਾ ਦੇ, ਪਰਉਪਕਾਰ ਕੀਤਾ ਜੀ, ਜਿਹੜੇ ਗ੍ਰੰਥ ਜੋ ਸੀ ਉਹ ਪਰਸਨਲ ਪ੍ਰੋਪਰਟੀ ਬ੍ਰਾਹਮਣ ਦੀ, ਨਾ ਕਿਸੇ ਨੂੰ ਪੜ੍ਹਾਉਂਦੇ ਸੀ ਹੋਰ ਨੂੰ, ਉਹ ਨਾ ਕਿਸੇ ਪੜ੍ਹਨ ਦਿੰਦੇ ਸੀ, ਪੜ੍ਹ ਸਕਦੇ ਸੀ, ਤੇ ਮਹਾਰਾਜ ਤੇ ਅਹਿਸਾਨ ਕੀਤਾ ਸਾਰੇ ਲਿਖਤਾ ਵੀ ਆਪ ਪਿਆ ਪੜ੍ਹ ਲਈ, ਰਾਮ ਅਵਤਾਰ ਦੀ ਕਹਾਣੀ ਪੁਰਾਣੇ ਅਵਤਾਰ ਦੀ ਕਹਾਣੀ ਸਭ ਕੁਝ ਲਿਖਦੇ, ਮਹਾਂਭਾਰਤ ਲਿਖਦੇ ਸਭ ਕੁਝ ਲਿਖਦੇ, ਤਾਂ ਕਿ ਇਸਨੂੰ ਦੱਸੀਏ ਵੀ ਜਿਹੜਾ ਮਰਜ਼ੀ ਪੜ੍ਹੋ, ਇਹ ਤਾਂ ਪੁਰਖਤਾ ਉਪਕਾਰ ਕੀਤਾ ਮਹਾਰਾਜ। ਤੀਸਰੀ ਗੱਲ ਹੈ, ਜਿਹੜੇ ਕਹਿੰਦੇ ਇਹ ਕਵੀ ਦੀ ਕਿਰਤ ਹੈ, ਤੁਸੀਂ ਦੱਸੋ ਮੈਨੂੰ ਵੀ ਕੋਈ ਕਵੀ ਜੋ ਹੈ ਉਹ ਆਪਣੇ ਇਸ਼ਟ ਦੇ ਪਰਦੇ ਉਹਾੜੇਗਾ? ਜੋ ਜੋ ਕ੍ਰਿਸ਼ਨ ਅਵਤਾਰ ਚ ਮਹਾਰਾਜ ਨੇ ਉਹ ਚੀਰ ਹਰਨ ਦੇ ਕਾਂਡ ਤੇ ਬ੍ਰਹਿਦ ਕਾਂਡ ਚ ਕ੍ਰਿਸ਼ਨ ਜੀ ਦੇ ਅਠਕੇਲੀਆਂ ਪ੍ਰਗਟ ਕੀਤੀਆਂ, ਕਿਹੜਾ ਕਵੀ ਗੁਰੂ ਹਿੰਦੂ ਕਵੀ? ਨੰਬਰ ਚੌਥੀ ਗੱਲ, ਜਿੰਨੇ ਵੀ ਉਸ ਵੇਲੇ ਦੇ ਕਵੀ ਸੀ ਉਹ ਕਵੀ ਲਿਖਣ ਤੋਂ ਵੇਲੇ ਜਾਂ ਆਪਣੀ ਰਚਨਾ ਚ ਦੱਸਦੇ ਸੀ ਮੇਰਾ ਫਲਾਣਾ ਪਿੰਡ ਹੈ, ਮੇਰਾ ਫਲਾਣਾ ਖਾਨਦਾਨ ਹੈ, ਮੇਰੇ ਬਾਪ ਦਾ ਨਾਂ ਆ, ਮੈਂ ਆਹ ਕਰਦਾ ਆਹ ਕਰਦਾ ਕਰਦਾ। ਸਾਰੇ ਦਸਮੂਰਾਂ ਚ ਹੈ ਕਿਸੇ ਕਵੀ ਦਾ ਨਾਂ ਨਹੀਂ ਹੈ ਕਿ ਮੇਰਾ ਆਹ ਪਿੰਡ ਹੈ। ਜਿਹੜੇ ਕਹਿੰਦੇ ਰਾਮ ਸ਼ਾਮ ਕਵੀ, ਦੱਸੋ ਪਹਿਲਾਂ ਦੱਸੋ ਵੀ ਉਹ ਰਾਮ ਸ਼ਾਮ ਕਵੀ ਹੈ ਕਿੱਥੇ, ਉਹ ਤਾਂ ਖਾਨਦਾਨ ਕੀ ਹੈ, ਬਾਪ ਦਾ ਨਾਂ ਕੀ ਹੈ, ਪਿੰਡ ਦਾ ਨਾਂ ਕੀ ਹੈ। ਜੇ ਗੁਰੂ ਸਾਹਿਬ ਸਭ ਲਿਖਿਆ ਵੀ ਆਹ ਮੇਰੇ ਪਿਤਾ ਦਾ ਨਾਂ ਸੀ, ਆਹ ਗੁਰੂ ਨਾਨਕ ਦੇਵ ਮਹਾਰਾਜ ਸਿੰਘ ਚੱਲੀ ਹੈ, ਸਾਰੀ ਘਟਨਾ ਲਿਖ ਕੇ ਆਹ ਮੇਰੇ ਪਿਤਾ ਸੀ। ਗੁਰੂ ਸਾਹਿਬ ਜਿਹੜੇ ਆਪਣੇ ਪੰਜ ਭੂਆ ਪੁੱਤਰ ਸੰਗੋ ਸਾਹਿਬ ਸ਼ਹੀਦ ਹੋਏ ਉਹਨਾਂ ਦਾ ਵਰਣਨ ਹੈ, ਸਭ ਕੁਝ ਮਹਾਰਾਜ ਲਿਖੇ। ਉਹ ਜਿਹੜੇ ਕਹਿੰਦੇ ਰਾਮ ਸ਼ਾਮ ਅਖਦਿਕ ਵੀ, ਮਤਲਬ ਕਿਹਦੇ ਵਰਣਨ ਸਾਨੂੰ ਦਿਖਾਓ ਵੀ ਉਹਨਾਂ ਕੀ ਲਿਖੇ ਵੀ ਮੇਰਾ ਆਹ ਪਿੰਡ ਹੈ, ਮੇਰਾ ਆਹ ਬਾਬਾ ਨਾਂ ਕੁਛ। ਤੇ ਅਖੀਰ ਸਭ ਤੋਂ ਵੱਡੀ ਗੱਲ ਹੈ ਵੀ ਉਸ ਜ਼ਮਾਨੇ ਦੇ ਜਿੰਨੇ ਵੀ ਕਵੀ ਦਰਬਾਰੀ ਕਵੀ, ਚਾਹੇ ਰਾਜੇ ਮਹਾਰਾਜ ਦੇ ਸੀ, ਚਾਹੇ ਗੁਰੂ ਸਾਹਿਬ ਦੇ ਆਪਣੇ ਸੀ ਰੱਖੇ ਹੋਏ, ਸਾਰਿਆਂ ਨੇ ਆਪਣੇ ਮਾਲਕ ਦੀਆਂ ਪ੍ਰਸ਼ੰਸਾ ਕੀਤੀਆਂ। ਜਿਹੜੇ ਰਾਜੇ ਰੱਖੇ ਕਵੀ ਸੀ ਉਹ ਗੁਣ ਗਾਉਂਦੇ ਸੀ, ਜਿਹੜੇ ਗੁਰੂ ਸਾਹਿਬ ਦਰਬਾਰੀ ਕਵੀ ਸੀ ਉਹ ਵੀ ਗੁਣ ਗਾਉਂਦੇ ਸੀ। 60,000 ਰੁਪਇਆ ਮਹਾਰਾਜ ਉਸ ਜ਼ਮਾਨੇ ਦਾ ਕਵੀ ਦਿੱਤਾ, ਆਪਣਾ ਇਨਾਮ ਦਿੱਤਾ, ਗੁਣ ਵੀ ਨਹੀਂ ਗਾਉਣਗੇ। ਭਾਈ ਨੰਦ ਲਾਲ ਪੜ੍ਹ ਕੇ ਦੇਖੋ ਗੁਰੂ ਸਾਹਿਬ ਦੀ ਕਿੰਨੀ ਸਿਫਤਾਂ ਕੀਤੀਆਂ, ਕਵੀ ਸੈਨਾਪਤਨੀ ਹੈ, ਅੰਮ੍ਰਿਤ ਲਾਲ ਲਾਹੌਰੀ ਸੁਣੀ ਸਿਫਤ ਕੀ ਹੈ, ਸਾਰੇ ਦਫੁਰਾਂ ਚ ਇੱਕ ਵੀ ਸਿਫਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਸਿਫਤ ਦੀ ਲਾਈਨ ਹੋਵੇ। ਹੈਰਾਨ ਤੁਸੀਂ ਹੋਵੋਗੇ ਕਿ ਗੁਰੂ ਸਾਹਿਬ ਦੀ ਆਪਣੀ ਸਿਫਤ ਚ ਇੱਕ ਵੀ ਲਾਈਨ ਲਿਖੀ ਹੋਈ, ਕਿੱਦਾਂ ਮਨ ਜੀ ਵੀ ਕਵੀ ਲਿਖੀ। ਫਿਰ ਜਿਹੜਾ ਵੀ ਕਵੀ ਸੀ ਉਹ ਜਿਹੜੇ ਸੀ ਉਹ ਆਪਣੇ ਇਸ਼ਟ ਦੀ ਪਹਿਲਾਂ ਕਰਦਾ ਸੀ। ਜਿੰਨੇ ਹਿੰਦੂ ਕਵੀ ਸੀ ਉਹ ਪ੍ਰਥਮ ਗਣੇਸ਼ ਜੀ ਜਾਂ ਸਰਸਵਤੀ ਪੂਜਾ ਕਰਕੇ ਤਾਂ ਆਰੰਭ ਕਰਦੇ ਸੀ, ਤੇ ਜਿੰਨੀਆਂ ਵੀ ਕਿਰਤਾਂ ਦਸਮ ਗ੍ਰੰਥ ਦੀਆਂ ਹੈ ਸਾਰੀਆਂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਂਕਾਰ ਅਕਾਲ ਜੀ ਸਹਾਇ, ਇੱਥੋਂ ਸ਼ੁਰੂ ਹੁੰਦੀਆਂ। ਤੇ ਇੱਕ ਤਾਂ ਮੰਨ ਵੀ ਕਵੀ ਲਿਖੀ ਗਈ ਨਾ, ਕਵੀ ਦਾ ਕਿਸੇ ਨਾਂ ਹੈ, ਨਾ ਉਹਦਾ ਪਿੰਡ ਹੈ, ਨਾ ਕਿੱਥੇ ਮਨੁੱਖ, ਕਿਸੇ ਕਵੀ ਕਿਸੇ ਕਵੀ ਦੀ। ਫਿਰ ਨੰਬਰ ਜਿਹੜੀ ਤੁਸੀਂ ਕਹਿੰਦੇ ਹੋ ਉਸ ਕਵੀ ਨੇ ਰਚਨਾ ਹੋਰ ਵੀ ਕੀਤੀਆਂ ਹੋਣਗੀਆਂ, ਇਹ ਤਾਂ ਨਹੀਂ ਗੱਲ ਇਹ ਲਿਖਿਆ, ਉਹ ਰਚਨਾ ਕਿੱਥੇ ਨੇ? ਉਹ ਰਚਨਾ ਜਾਓ ਸ਼ਬਦਾਵਲੀ ਮਿਲਾਓ, ਸ਼ੈਲੀ ਮਿਲਾਓ, ਅਲੰਕਾਰ ਮਿਲਾਓ, ਪਤਾ ਚੱਲ ਜਾਏਗਾ। ਸਭ ਝੂਠ ਪ੍ਰੋਪੇਗੈਂਡਾ ਹੈ, ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਕਿਉਂਕਿ ਲੋਕਾਂ ਨੇ ਪੜ੍ਹਿਆ, ਇਹਨਾਂ ਲੋਕਾਂ ਨੇ ਪੜ੍ਹ ਕੇ ਲੋਕਾਂ ਵਿੱਚੋਂ ਗੱਲ ਕੱਢ ਕੇ ਕਰਦੇ। ਸਾਰੀ ਟੋਟਲੀ ਜੋ ਹੈ ਗੁਰੂ ਕਿਰਤ ਹੈ। ਜਿਸ ਤਰ੍ਹਾਂ ਕੋਈ ਚੋਰ ਚੋਰੀ ਕਰਦਾ ਸੀ, ਖੋਜੀ ਬਣਾ ਸੀ, ਇਹਦੀ ਖੋਜ ਕੱਢੀ ਚੋਰ ਕਿੱਥੇ ਗਏ ਜਾਣ, ਉਹ ਜੀ ਉਸ ਬੰਦੇ ਦੀ ਇਹਦੇ ਪੈਰ ਦਾ ਸਾਈਜ਼ ਕੀ ਹੈ, ਫਿਰ ਤੁਰਦਾ ਸਟੈਪ ਕਿੰਨਾ ਲੰਬਾ, ਤੁਰਨ ਲੱਗੇ ਪੈਰ ਕਿਹੜੇ ਪਾਸੇ ਪੈਰ ਧਰਦਾ, ਇਹ ਗੱਲਾਂ ਦੇਖ ਕੇ ਫਿਰ ਉਹ ਖੋਜੀ ਪੈਰ ਕੱਢਦੇ ਸੀ। ਅਸਲ ਜੋ ਵਿਦਵਾਨ ਬੰਦੇ ਨੇ ਉਹ ਦੇਖਦੇ ਜੀ ਰਚਨਾ ਹੈ ਉਹਦੀ ਸ਼ੈਲੀ ਕੀ ਹੈ, ਸ਼ਬਦਾਵਲੀ ਕੀ ਹੈ, ਅਲੰਕਾਰ ਕੀ ਨੇ, ਉਹ ਦੇਖਦੇ ਉਹ ਫਟ ਕਰਨਾ ਵੀ ਇਹ ਵਿੱਚ ਮਿਕਸ ਹੈ। ਪਰ ਜੇ ਅਸੀਂ ਦਸਮਗ੍ਰੰਥ ਦੇਖਦੇ ਹਾਂ ਸਾਰੀ ਇੱਕੋ ਹੀ ਸ਼ੈਲੀ ਹੈ, ਇੱਕੋ ਹੀ ਪ੍ਰਬੰਧ ਹੈ, ਇੱਕੋ ਹੀ ਅਲੰਕਾਰ ਹੈ। ਜਿਹੜਾ ਸਵਈਆ ਜਿੱਤਣ ਨਾਲ ਚ ਪਿਆ ਛੁੜ ਦੇ ਮੇਰੇ ਕ੍ਰੋਧਨ ਤੇ ਮੋਹ ਜਾਏ, ਉਹੀ ਸਵਈਆ ਚਰਤਨਾ ਚ ਪਏ ਛੁੜਦੇ ਹੀ ਪਏ। ਸ਼ਬਦਾਵਲੀ ਵੱਖਰੀ ਹੈ, ਥੋੜੇ ਜਿਹੇ ਫਰਕ, ਜਿਸ ਤਰ੍ਹਾਂ ਤਿੰਨ ਪ੍ਰਕਾਰ ਦੇ ਆਪਣਾ ਸੂਦਰ ਦੇ ਪਾਠ ਹੁੰਦੇ ਨੇ, ਜਵੀ ਸਾਹ ਚ ਹੋਰ ਹੈ, ਰਹਿਰਾਸ ਚ ਹੋਰ ਹੈ, ਸ਼ਬਦਾਵਲੀ ਭਾਵ ਇੱਕੋ ਹੀ ਹੈ ਪਰ ਸ਼ਬਦਾਵਲੀ ਫਰਕ ਹੈ, ਸ਼ਬਦ ਜੋੜ ਫਰਕ ਹੈ। ਰਹਿਰਾਸ ਸ਼ਾਮ ਦਾ ਉਹਦਾ ਸੂਦਰ ਹੋਰ ਹੈ, ਜਵੀ ਸਾਹ ਸੂਦਰ ਹੋਰ ਹੈ, ਤੇ ਜਿਹੜਾ ਆਸਾ ਰਾਜ ਸੂਦਰ ਉਹਦਾ ਵੀ ਫਰਕ ਫਰਕ। ਇਸ ਤਰ੍ਹਾਂ ਜੋ ਸਵਈਆ ਪਿਆ ਵਿਚਰਨਾਟ ਚ ਮੇਰ ਕੁਰਤਨ ਤੇ ਵਾਲਾ ਉਹੀ ਚਰਿੱਤਰਾਂ ਚ ਪਏ। ਜਿਹੜੀ ਸ਼ਬਦਾਵਲੀ ਚੰਡੀ ਦੀ ਵਾਰ ਚ ਮਹਾਰਾਜ ਨੇ ਲਿਖੀ ਹੈ ਉਹੀ ਸ਼ਬਦਾਵਲੀ ਜੋ ਹੈ ਕ੍ਰਿਸ਼ਨ ਅਵਤਾਰ ਚ ਪਈ ਹੈ। ਜੇ ਧਿਆਨ ਨਾਲ ਪੜਾਂਗੇ ਸਭ ਆਪਣੇ ਆਪ ਪ੍ਰਗਟ ਹੋਏਗਾ, ਪਰ ਜਿਨ੍ਹਾਂ ਬੰਦਿਆਂ ਨੇ ਪਹਿਲਾਂ ਮੈਨੂੰ ਖੋਟਾ ਖਿੱਚ ਨਵ ਕਰਨਾ ਉਹ ਸਹੀ ਗੱਲ ਦੱਸਣਗੇ, ਲੋਕਾਂ ਨੂੰ ਮੁਫ਼ਤ ਬਣਾਉਣਗੇ। ਇਹ ਗੁਰੂ ਸਾਹਿਬ ਦੀ ਕਿਰਤ ਕਿਸੇ ਕਵੀ ਦੇ ਵਿੱਚ ਮਿਕਸ ਨਹੀਂ ਹੈ, ਕੋਈ ਕਰ ਸਕਦੇ ਨਹੀਂ। ਜੋ ਸ਼ਬਦਾਵਲੀ ਮਹਾਰੇ ਵਰਤੀ ਹੈ, ਜੋ ਸ਼ੈਲੀ ਵਰਤੀ ਹੈ, ਕੋਈ ਵਰਤ ਸਕਦਾ ਨਹੀਂ।
ਕੌਰ ਸਾਹਿਬ, ਗੱਲ ਚੱਲਦੇ ਚੱਲਦੇ ਹੁਣੇ ਆ ਗਈ ਚਰਿੱਤਰੋ ਪਾਖਿਆਨ ਤੇ। ਚਲੋ, ਇਹ ਗੁਰੂ ਕਿਰਤ ਸਾਰੀ ਰਚਨਾ ਆਪ ਜੀ ਦਾ ਕਹਿਣਾ ਹੈ ਕਿ ਹੈਗੀ ਹੈ, ਜਿਹੜੀ ਚਰਿੱਤਰੋ ਪਾਖਿਆਨ ਦੀ ਸ਼ਬਦਾਵਲੀ ਹੈ ਜਾਂ ਜਿਹੜਾ ਜਿਸ ਤਰੀਕੇ ਨਾਲ ਇਹ ਕੁਛ ਚਰਿੱਤਰੋ ਪਾਖਿਆਨ ਦੀ ਕਾਫੀ ਸਾਰੀ ਪੰਕਤੀਆਂ ਅਸੀਂ ਅਖਬਾਰਾਂ ਚ ਪੜ੍ਹਦੇ ਹਾਂ, ਕੁਛ ਟਰੈਕਟਾਂ ਛੋਟੇ ਛੋਟੇ ਪੜ੍ਹਦੇ ਹਾਂ ਕਿ ਉਹ ਰਚਨਾਵਾਂ ਨੂੰ ਦੇਖ ਕੇ ਉਹਨਾਂ ਪੰਕਤੀਆਂ ਨੂੰ ਪੜ੍ਹ ਕੇ ਉਹ ਲੱਗਦਾ ਜਿਵੇਂ ਕਿ ਇਹਨਾਂ ਤੋਂ ਨਸ਼ਾ ਕਰਨ ਦੀ ਸਿੱਖਿਆ ਮਿਲ ਰਹੀ ਹੈ, ਕਾਮ ਉਪਜਾਊ ਜਿਹੜੀ ਪੰਕਤੀਆਂ ਉਸ ਚ ਲਿਖੀਆਂ ਨੇ, ਕੀ ਤੁਹਾਨੂੰ ਜਾਪਦਾ ਹੈ ਕਿ ਗੁਰੂ ਕਿਰਤ ਹੋ ਸਕਦੀਆਂ ਨੇ ਜਾਂ ਜੇ ਇਹ ਤੁਹਾਡੇ ਕਹਿਣ ਮੁਤਾਬਕ ਗੁਰੂ ਸਾਹਿਬ ਨੇ ਲਿਖੀਆਂ ਤੇ ਫਿਰ ਕਿਉਂ ਲਿਖੀਆਂ?
ਦੇਖੋ ਜੀ, ਇਹ ਸਾਡੇ ਸਮਾਜ ਦੀ ਬਣਤਰ ਹੈ, ਇਕੱਲੇ ਗੁਰੂ ਸਾਹਿਬ ਨੇ ਲਿਖੀਆਂ ਇਹ ਗੱਲਾਂ ਜੋ ਹੈ, ਗੁਰੂ ਸਾਹਿਬ ਤੋਂ ਬਹੁਤ ਪਹਿਲਾਂ ਸੰਤ ਹੋਇਆ ਵਤਸੈਨ ਜਿਹਨੇ ਕਮਾ ਸੂਤਰ ਲਿਖੇ, ਤੇ ਕਾਮਾ ਸੂਤਰ ਜੋ ਲਿਖਿਆ ਹੈ ਉਹਨੇ ਕਿਸ ਉਦੇਸ਼ ਵਾਸਤੇ ਲਿਖਿਆ? ਜਦ ਤਾਂ ਆਪਾਂ ਉਦੇਸ਼ ਨਹੀਂ ਪੜਾਂਗੇ ਆਪਾਂ ਗੱਲ ਸੁਣੀਏ। ਸ਼ਬਦਾਵਲੀ ਤੋਂ ਛੱਡੋ, ਫੋਟੋਆਂ ਨਾਲ ਸਾਰੇ ਸਾਡੇ ਜਨਨ ਅੰਗਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਮੈਡੀਕਲ ਕਿਤਾਬਾਂ 'ਚ, ਔਰ ਉਸ ਨੂੰ ਡਿਟੇਲ 'ਚ ਪੜਾਉਂਦੇ ਨੇ ਪ੍ਰੋਫੈਸਰ ਜੋ ਹੈ, ਔਰ ਜਿਹੜੀਆਂ ਸਾਡੀਆਂ ਬਿਮਾਰੀਆਂ ਨੇ ਸੈਕਸ਼ੂਅਲ ਬਿਮਾਰੀਆਂ ਉਤਰੋਗ ਦੀ ਬਿਮਾਰੀਆਂ ਉਹਨਾਂ ਦੀ ਸਿੱਖਿਆ ਵਾਸਤੇ ਇਕੱਲੀ ਇਕੱਲੀ ਚੀਜ਼ ਦੀ ਵਿਆਖਿਆ ਨਾਲ ਸਮਝਿਆ ਜਾਂਦਾ। ਇਸ ਵਾਸਤੇ ਲਿਖਣ ਦਾ ਉਦੇਸ਼ ਕੀ ਹੈ? ਜਦ ਤੱਕ ਆਪਾਂ ਉਦੇਸ਼ ਨਹੀਂ ਸਮਝਾਂਗੇ ਤਦ ਤੱਕ ਆਪਾਂ ਗੱਲ ਨਹੀਂ ਸਮਝਾਂਗੇ। ਹੁਣ ਕੋਈ ਬੰਦਾ ਕੋਈ ਸਮਾਜਿਕ ਉਧਾਰ ਦੀ ਠੀਕ ਕਰਨ ਦੀ ਸੁਧਾਰ ਦੀ ਕੋਈ ਫਿਲਮ ਬਣਾਉਂਦਾ, ਉਹ ਫਿਲਮ 'ਚ ਉਹ ਬਲਾਤਕਾਰ ਦਾ ਸੀਨ ਨਹੀਂ ਦਿਖਾਏਗਾ, ਗੱਲ ਕਿੱਦਾਂ ਪੂਰੀ ਹੋਈ? ਸੀਨ ਦਿਖਾਦਾ ਬਲਾਤਕਾਰ ਦਾ ਪਿਕਚਰ 'ਚੋਂ ਨੇ ਡਾਇਰੈਕਟਰ ਨੇ। ਹੁਣ ਥੋੜ੍ਹੇ ਡਿਪੈਂਡ ਕਰਦਾ ਤੁਹਾਡੇ ਕੀ ਮਨਸੂਬ ਹੈ। ਜਿਹੜੇ ਲੋਅ ਕਲਾਸ ਤਬਕਾ ਹੈ ਉਹਦਾ ਸੀਨ ਦੇ ਕੇ ਫੂਟਾ ਸੂਚੀਆਂ ਮਾਰਦੇ ਨੇ, ਆਹ ਹੋ ਗਿਆ ਆਹ ਹੋ ਗਿਆ। ਸਮਝਦਾਰ ਬੰਦਾ ਜੋ ਥੀਮ ਕੀ ਹੈ, ਡਾਇਰੈਕਟਰ ਕੀ ਪੇਸ਼ ਕਰਨਾ ਚਾਹੁੰਦਾ, ਇਸ ਤਰ੍ਹਾਂ ਹੀ ਜੋ ਹੈ ਇਹ ਚਰਿੱਤਰੋਂ ਪਛਾਣ। ਔਰ ਜੋ ਗੁਰੂ ਸਾਹਿਬ ਨੇ ਲਿਖਿਆ ਹੈ ਅੱਜ ਸਭ ਕੁਝ ਵਾਪਰ ਹੈ, ਕੋਈ ਚੀਜ਼ ਐਸੀ ਨਹੀਂ ਜਿਹੜੀ ਹੁਣ ਵਾਪਰ ਨਹੀਂ, ਸਭ ਕੁਝ ਵਾਪਰ ਹੈ ਜੋ ਅਖਬਾਰਾਂ ਪਰ ਵੀ ਪੜ੍ਹਦੇ। ਤੋ ਗੁਰੂ ਸਾਹਿਬ ਦਾ ਉਦੇਸ਼ ਕੀ ਸੀ? ਜਦ ਤੱਕ ਆਪਾਂ ਨਹੀਂ ਸਮਝਾਂਗੇ ਉਹ ਤਦ ਤੱਕ ਨਹੀਂ। ਅਤੇ ਤੀਸਰੀ ਗੱਲ ਹੈ ਵੀ ਗੁਰੂ ਦਾ ਕੰਮ ਹੈ ਆਪਣੇ ਸਿੱਖ ਨੂੰ ਹਰ ਪੱਖੋਂ ਸੁਚੇਤ ਕਰਨਾ। ਮੈਂ ਐਗਜ਼ਾਮਪਲ ਦਿੰਦਾ, ਸਿਕੰਦਰ ਦਾ ਗੁਰੂ ਸੀ, ਬਹੁਤ ਵਿਦਵਾਨ ਸੀ ਅਤੇ ਗੁਣਵਾਨ ਵੀ ਸੀ। ਉਹ ਸਿਕੰਦਰ ਨੂੰ ਦਿੰਦਾ ਸੀ ਉਪਦੇਸ਼ ਵੀ, ਤੂੰ ਸਿਕੰਦਰ ਜੇ ਆਦਮੀ ਸਭ ਤੋਂ ਵੱਡੀ ਕਮਜ਼ੋਰੀ ਔਰਤ ਹੁੰਦੀ ਹੈ, ਇਸ ਵਾਰ ਤੂੰ ਇਹ ਤੋਂ ਬਚ ਕੇ ਰਹੀ। ਤੇ ਕਈ ਵਾਰੀ ਕਿਹਾ ਉਹਨੇ ਸਿਕੰਦਰ ਨੇ ਕਿਹਾ, ਸਿਕੰਦਰ ਨੇ ਕੋਈ ਅੱਛਾ ਮੈਂ ਪੁੱਛ ਕਰੂੰਗਾ, ਸਿਕੰਦਰ ਨੇ ਕੋਈ ਸਵਾਲ ਕੀਤਾ ਵੀ ਮੈਂ ਗੁਰੂ ਜੀ ਆਪਣਾ ਆਹ ਗੱਲ ਸੁਣੀ ਹੈ ਅਤੇ ਮੈਂ ਤੁਸੀਂ ਦੱਸੋ। ਕਹਿੰਦਾ ਨਹੀਂ ਤੂੰ ਪਰਸੋਂ ਆਈ ਅੱਧੀ ਰਾਤ ਨੂੰ ਮੇਰੇ ਘਰ ਆਈ, ਮੈਂ ਸੋਚ ਦੱਸੂੰਗਾ। ਅਤੇ ਸਿਕੰਦਰ ਗਿਆ ਜੀ, ਸਿਕੰਦਰ ਜਦ ਗਿਆ ਦੇਖਿਆ ਵੀ ਗੁਰੂ ਜੀ ਦਾ ਬਣਿਆ ਘੋੜਾ ਜਿਨਾਨੀ ਬੈਠੀ ਉੱਪਰ ਚਲਾ ਰਹੀ ਹੈ, ਸੁੰਦਰੀ ਜਵਾਨ। ਉਹ ਦੇਖ ਕੇ ਵੀ ਇਹ ਮੇਰੇ ਗੁਰੂ ਦਾ ਹਾਲ ਤਾਂ ਪਿੱਛੇ ਮੁੜਿਆ। ਉਹ ਅਗਲੇ ਦਿਨ ਉਹ ਕਹਿਣ ਲੱਗਿਆ, ਰਸਤੂ ਕਹਿਣ ਲੱਗਿਆ, ਸਿਕੰਦਰ ਤੂੰ ਮੈਂ ਤੈਨੂੰ ਬੁਲਾਇਆ ਤੂੰ ਆਇਆ ਕੋਈ ਨਹੀਂ? ਕਹਿੰਦਾ ਮੈਂ ਜੀ ਆ ਕੀ ਕਰਨਾ ਸੀ, ਮੈਨੂੰ ਤੁਸੀਂ ਦਿੱਤੇ ਸ਼ਿਕਸ਼ਾ ਦਿੰਦੇ ਹੋ ਅਤੇ ਤੁਸੀਂ ਆਹ ਤੁਸੀਂ ਆ ਕਰ ਦਿਓ, ਤੁਹਾਡੇ ਉੱਪਰ ਥੋੜ੍ਹਾ ਘੋੜਾ ਬਣਾ ਦੀ ਉਹ ਜਿਨ੍ਹਾਂ ਨੇ ਥੋੜ੍ਹੀ ਸਵਾਰੀ ਕਰੀ। ਉਹ ਕਹਿੰਦਾ ਮੂਰਖਾ ਮੈਂ ਤੈਨੂੰ ਇਹੀ ਦੱਸਿਆ ਵੀ ਜੇ ਮੇਰੇ ਵਰਗੇ ਬੁੱਢੇ ਦੀ ਇਹ ਹਾਲਤ ਤੇ ਕਰ ਸਕਦੀ ਹੈ, ਤੇਰਾ ਕੀ ਹਾਲਤ ਕਰੂਗੀ ਇਹ? ਤੂੰ ਆਪਣੇ ਸਿੱਖ ਨੂੰ ਜੀ ਹਰ ਪੱਖੋਂ ਪ੍ਰਭਾਵ ਕਰਨ ਵਾਸਤੇ ਦੁਨਿਆਵੀ ਪੱਖੋਂ ਵੀ ਸੰਸਾਰਕ ਪੱਖੋਂ ਵੀ ਧਾਰਮ ਪੱਖੋਂ ਵੀ ਤੇ ਗੁਰੂ ਸਾਹਿਬ ਨੂੰ ਲਿਖਣੀਆਂ ਪਈਆਂ, ਕਿਉਂਕਿ ਉਸ ਵੇਲੇ ਜਿੰਨੇ ਰਾਜੇ ਮਹਾਰਾਜ ਸੀ ਸਭ ਨੇ ਗਲਾਂ ਪ੍ਰਵੇਸ਼ ਕੀਤੇ ਹੋਏ ਸੀ ਤੇ ਮਹਾਰਾਜ ਨੂੰ ਪਤਾ ਸੀ ਕਿ ਆਉਂਦੇ ਸਮੇਂ ਖਾਲਸੇ ਨੇ ਰਾਜ ਭਾਜ ਪਾਇਆ, ਤਾਂ ਕਿ ਸਿੱਖ ਰਾਜੇ ਵੀ ਉਹੀ ਲੱਛਣ ਨਾ ਕਰਨ ਜਿਹੜੇ ਇਹ ਕਰਦੇ ਨੇ। ਇਹ ਮਹਾਰਾਜ ਇਹ ਸੁਚੇਤ ਕੀਤਾ। ਔਰ ਫਿਰ ਇਹ ਵੀ ਗੱਲ ਜਿਹੜੀ ਬਿਲਕੁਲ ਗਲਤ ਗੱਲ ਹੈ ਕਿ ਜੀ ਅਸੀਂ ਜੀ ਇਸਤਰੀ ਦੀ ਬੜੀ ਬੇਇੱਜ਼ਤੀ ਕੀਤੀ ਹੈ ਜੀ, ਬੜਾ ਆਹ ਦਿਖਾਇਆ ਫਲਾਣਾ ਦਿਖਾਇਆ, ਇਹ ਉਹਨਾਂ ਲੋਕਾਂ ਦੀਆਂ ਗੱਲਾਂ ਜਿਨ੍ਹਾਂ ਨੇ ਪੜ੍ਹਿਆ। ਹਕੀਕਤ ਕੀ ਹੈ? ਗੁਰਬਾਣੀ 'ਚ ਆਉਂਦਾ ਹੈ ਕੁਚੱਜੀ ਸੁਚੱਜੀ ਤੇ ਗੁਣਵੰਤੀ। ਗੁਰਬਾਣੀ 'ਚ ਲਿਖਿਆ ਮਹਾਰਾਜ ਸਭ ਕਹਾਣੀ ਨੂੰ ਦੱਸਦਾ ਵੀ ਆਹ ਕੁਚੱਜੀਆਂ ਨੇ, ਆਹ ਸੁਚੱਜੀਆਂ ਨੇ, ਆਹ ਗੁਣਵੰਤੀਆਂ ਨੇ। ਤਿੰਨੇ ਪੱਖ ਮਹਾਰਾਜ ਪੇਸ਼ ਕੀਤੇ, ਜਿਹੜੀਆਂ ਕੁਚੱਜੀਆਂ ਥੀਆਂ ਉਹਨਾਂ ਦੀ ਕਹਾਣੀ ਵੀ ਲਿਖੀਆਂ ਤੇ ਜਿਹੜੀ ਸੁਚੱਜੀਆਂ ਥੀਆਂ ਜਿਨ੍ਹਾਂ ਨੇ ਆਪਣੇ ਕਾਇਮ ਰਹਿ ਕੇ ਅਸੂਲ ਦੇ ਕਾਇਮ ਰਹਿ ਕੇ ਆਪ ਆਪਣੇ ਰਾਜੇ ਨੂੰ ਵੀ ਬਚਾ ਲਿਆ, ਸਟੇਟ ਵੀ ਬਚਾ ਲਈ, ਉਹਨਾਂ ਦੀ ਵੀ ਲਿਖੀ। ਐਸੀਆਂ ਵੀ ਸਾਖੀਆਂ ਜਿਨ੍ਹਾਂ ਨੇ ਜੇ ਰਾਜੇ ਦਾ ਸੁਰੰਡਰ ਕਰ ਗਏ, ਰਾਣੀ ਨੇ ਆਪ ਸਰਾਜ ਛੋੜੀ ਤੇ ਦੁਸ਼ਮਣ ਭਜਾ ਕੇ ਆਪਣੇ ਸਟੇਟ ਭਜਾ। ਤਿੰਨੇ ਪੱਖ ਮਹਾਰਾਜ ਪ੍ਰਗਟ ਕੀਤੇ ਨੇ। ਹੁਣ ਤੁਸੀਂ ਯਕੀਨ ਲੈਣਾ ਤੁਹਾਡੀ ਮਰਜ਼ੀ ਹੈ, ਦੁਕਾਨ ਤੇ ਸਬਜ਼ੀ ਪਈ ਹੈ। ਜੀਵਾਨ ਜਰਮਨੀ ਦਾਸ ਨੇ ਕਿਤਾਬ ਲਿਖੀ ਹੈ ਦੀ ਮਹਾਰਾਜਾ, ਉਹ ਚ ਉਸਨੇ ਉਹ ਰਾਜ ਨੇ ਪੱਖ ਭੇੜ ਰੱਖੇ। ਹੁਣ ਜੇ ਜਰਮਨੀ ਦਾਸ ਕਹਿੰਦੇ ਵੀ ਆਹ ਕਰੋ ਜੇ ਇਹ ਕੋਈ ਅਰਥ ਕੱਢੇ ਮੂਰਖ ਨੀ, ਤੁਸੀਂ ਇੱਕ ਵੀ ਗੱਲਾਂ ਦਿਖਾਓ ਗੁਰੂ ਸਾਹਿਬ ਨੇ ਕਿਹਾ ਤੁਸੀਂ ਭਾਈ ਏਦਾਂ ਕਰੋ, ਬਲਕਿ ਮਹਾਰਾਜ ਹਾਂ ਲਿਖ ਗਿਆ ਮੂਰਖ ਛੜਿਆ ਗਿਆ, ਸਮਝ ਨੀ ਸਕਿਆ, ਭੇਦ ਨੀ ਪਾ ਸਕਿਆ, ਆਹ ਗੱਲਾਂ ਲਿਖੀਆਂ ਤੇ ਗੁਰੂ ਸਾਹਿਬ ਕਿੱਥੇ ਵੀ ਗਏ ਆ ਤੁਸੀਂ ਆਹ ਕਰੋ। ਇਹ ਸਭ ਜੋ ਹੈ ਮੂਰਖਤਾ ਵਾਲਾ ਕੂੜ ਪ੍ਰਚਾਰ ਹੈ। ਹਰ ਇੱਕ ਛੰਦ ਜਿਹੜੇ ਚਰਿੱਤਰੇ ਪਿੱਛੇ ਕੋਈ ਨਾ ਕੋਈ ਉਦੇਸ਼ ਨਿਕਲਦਾ। ਫਿਰ ਜਿਹੜੇ ਬੰਦੇ ਭੰਡੀ ਕਰਦੇ ਨੇ ਉਹਨੂੰ ਚਰਿੱਤਰਾ ਪਾਖਿਆਨ ਦੇ ਅਰਥ ਦਾ ਹੀ ਪਤਾ ਹੈ। ਪਾਖਿਆਨ ਦਾ ਅਰਥ ਹੈ ਲੋਕ ਹਿਤੋਪਦੇਸ਼ ਵਾਤੇ ਲੌਕਿਕ ਵਾਰਤਾ, ਲੌਕਿਕ ਵਾਰਤਾ ਜਿਹੜੀ ਪ੍ਰਚਲਿਤ ਕਹਾਣੀ ਉਪਦੇਸ਼ ਵਾਰਤਾ ਹਾਂਜੀ। ਇਹ ਨਹੀਂ ਕਿ ਉਹ ਵਾਪਰੀ ਹੈ ਔਰ ਤੁਹਾਨੂੰ ਜਿਹਨਾਂ ਨੂੰ ਪਤਾ ਹੈ ਵੀ ਸ਼ੁਰੂ ਇੱਥੇ ਹੁੰਦੀ ਹੈ। ਕੋਈ ਰਾਜਾ ਸੀ, ਬੜਾ ਬਲਵਾਨ ਸੀ, ਤਾਕਤਵਰ ਸੀ, ਰਾਜਪਾਟ ਚੰਗਾ ਸੀ। ਇੰਦਰ ਦੀ ਪਸਰਾ ਕਿਤੇ ਉੜਦੀ ਆਈ ਜੀ, ਉਹ ਤੇ ਮੌਤ ਹੋ ਗਿਆ, ਉਹਨੇ ਵਿਆਹ ਕਰਾ ਲਿਆ। ਉਹ ਕਹਿੰਦੇ ਇੱਕ ਲੜਕਾ ਹੋਇਆ, ਕਈ ਸਾਲ ਰਹੀ, ਰਹਿ ਕੇ ਜੀ ਉਹ ਇੱਥੋਂ ਸੰਸਾਰ ਤੋਂ ਅਲੋਪ ਹੋ ਗਈ ਤੇ ਰਾਜੇ ਦੇ ਉਹਦੇ ਵਿਯੋਗ ਜੋ ਹੈ ਬਿਮਾਰ ਰਹਿਣ ਲੱਗੇ। ਉਹਨੇ ਮੰਤਰੀ ਇਕੱਠੇ ਕੀਤੇ ਜੀ ਵੀ ਤੁਸੀਂ ਉਹੋ ਜਿਹੀ ਕੋਈ ਜਨਾਨੀ ਲੱਭ ਕੇ ਲਿਆਓ। ਉਹ ਮੰਤਰੀ ਘੁੰਮਦੇ ਘੁੰਮਾਉਂਦੇ ਜੀ ਪਹੁੰਚ ਗਏ ਉੜੀਸਾ ਚ, ਜਾ ਕੇ ਦੱਸਿਆ ਵੀ ਮਹਾਰਾਜ ਸਾਹਿਬ ਉੱਥੇ ਇੱਕ ਲੜਕੀ, ਰਾਜੇ ਦੀ ਲੜਕੀ ਹੈ, ਉਹ ਉਹੀ ਜੀ ਗੁਣਵੰਤੀ ਹੈ, ਗੁਣਵਾਨ ਜੀ ਜੀ ਉੱਥੇ ਤੇ ਰਾਜਾ ਦਾ ਆਪ ਤਾਂ ਉਮਰ ਸਿਆਣੀ ਹੋ ਗਈ, ਆਪਣੇ ਮੁੰਡੇ ਨੂੰ ਹਨੁਮੰਤ ਸਿੰਘ ਨੂੰ ਭੇਜਤਾ ਵੀ ਤੂੰ ਜਾ ਕੇ ਵੀ ਲੈ ਕੇ। ਉਹ ਫੌਜ ਲੈ ਗਿਆ, ਜਾ ਕੇ ਜਿੱਤ ਗਏ, ਉਹ ਕੁੜੀ ਲਿਆ ਕੇ ਕੁੜੀ ਨੇ ਵਿਆਹ ਕਰਾ ਲਈ ਜੀ ਰਾਜੇ ਨਾਲ। ਹੁਣ ਰਾਜੇ ਦੀ ਉਮਰ ਸਿਆਣੀ ਸੀ, ਮੁੰਡਾ ਜਵਾਨ ਸੀ, ਨਾਲ ਜਿੱਤ ਕੇ ਲੈ ਉਹ ਲੈ ਗਿਆ ਸੀ। ਉਹ ਤੇ ਮੋਹਤ ਹੋ ਗਈ, ਉਹਨੇ ਇੱਛਾ ਜ਼ਾਹਰ ਕੀਤੀ ਵੀ ਮੈਂ ਤੇਰੇ ਨਾ ਕਰਨੀ ਹੈ। ਉਹ ਕਹਿੰਦਾ ਨਹੀਂ, ਤੂੰ ਮੇਰੀ ਧਰਮ ਦੀ ਮਾਂ, ਮੈਂ ਤੇਰੇ ਨਹੀਂ ਕਰਨਾ, ਨਹੀਂ ਕਰਨਾ। ਤੇ ਜੀ ਉਹਨੇ ਜੀ ਹੈ ਫਿਰ ਜੋ ਉਸ ਕਰਦੀ ਹੁੰਦੀਆਂ ਆਪਣੇ ਈਰਖਾ ਚ ਵੀ ਮੇਰੀ ਕੱਲ ਨੂੰ ਬੀਜ ਕਰੂਗਾ, ਜਾ ਕੇ ਆਪਣੇ ਕੱਪੜੇ ਪਾੜੇ ਮੂੰਹ ਤੇ ਨਾ ਮਾਰ ਲਿਆ ਖੜੀ ਰਾਜੇ ਖੜੀ ਹੋਈ, ਜਿਹੜਾ ਤੇਰਾ ਮੁੰਡਾ ਬੜਾ ਦੁਸ਼ਟ ਹੈ, ਮੇਰੀ ਬੇਇੱਜ਼ਤੀ ਕੀਤੀ। ਰਾਜਾ ਕਹਿੰਦਾ ਅੱਛਾ, ਬਗੈਰ ਸੋਚੇ ਜਾ ਕੇ ਹੁਣ ਤਾਂ ਕਹਿੰਦੇ ਕਤਲ ਕਰ ਦੋ, ਜੰਗਲ ਜਾ ਕਤਲ ਕਰ ਦੋ। ਵਜ਼ੀਰ ਸਿਆਣੇ ਸੀ, ਵਜ਼ੀਰ ਨੇ ਕਿਹਾ ਵੀ ਕੰਮ ਮੈਨੂੰ ਪਤਾ, ਰਾਜਾ ਜੋ ਹੈ ਹੁਣ ਇਸ ਵੇਲੇ ਬੈਲੈਂਸ ਆਫ ਮਾਇੰਡ ਠੀਕ ਨਹੀਂ ਹੈ, ਤੇ ਉਹਨਾਂ ਨੇ ਉਹ ਮਾਰਿਆ ਤਾ ਨਾ ਵਜ਼ੀਰ ਨੂੰ ਤੇ ਕਹਿਣਾ ਮਹਾਰਾਜ ਸਾਹਿਬ ਤੁਸੀਂ ਅਸੀਂ ਤੁਹਾਨੂੰ ਕਹਾਣੀ ਸੁਣਾਉਣੀ, ਉਹ ਕਹਾਣੀ ਸੁਣ ਕੇ ਫਿਰ ਡਿਸੀਜਨ ਲਿਓ। ਠੀਕ ਹੈ, ਉਹਨੇ ਮੁੰਡੇ ਨੂੰ ਕਰਦਾ ਜੇਲ੍ਹ ਚ ਬੰਦ, ਤੇ ਉਹ ਕਹਾਣੀ ਸੁਣਾਉਣ ਲੱਗ, ਰੋਜ਼ ਇੱਕ ਕਹਾਣੀ ਸੁਣਿਆ ਕਰਦੀ, ਤੇ ਇਸ ਵਾਰ ਨਾਂ ਲਿਆ ਮੰਤਰੀ ਭੂਪ ਸੰਵਾਦੇ। ਕਹਾਣੀ ਸੁਣਾਉਂਦਾ ਮੰਤਰੀ, ਸੁਣਦਾ ਰਾਜਾ। ਇਸ ਤਰ੍ਹਾਂ ਜੀ ਉਹਨਾਂ ਨੇ ਕਹਾਣੀ ਸ਼ੁਰੂ ਕੀਤੀ, ਚਾਰ ਚਰਿੱਤਰ ਉਹ ਚਾਰ ਚਰਿੱਤਰ ਕਹਾਣੀਆਂ ਨੇ ਕਿ ਹੱਡੀ ਬਿਰਤੀ ਹੈ। ਤੇ ਜਿਹੜੇ ਬੰਦੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਆਹ ਕਰੋ ਆਹ ਕਰੋ, ਮੂਰਖ ਨਹੀਂ ਤੋਰ ਪਾਉਣ ਨੇ, ਕਹਾਣੀਆਂ ਲਿਖੇ ਬਿਮਾਰ। ਮੰਤਰੀ ਭੂਪ ਸੰਵਾਦੇ ਚਰਿੱਤਰ ਫਸਮਾਦ, ਮੰਤਰੀ ਭੂਪ ਸੰਵਾਦ ਤਿਰੇ ਨਸਬ, ਉਹ ਮੰਤਰੀ ਭੂਪ ਸੰਵਾਦ ਹੋਏ ਹੈ। ਉਹ ਜਦੋਂ 20 ਕਹਾਣੀਆਂ ਆ ਗਈਆਂ, ਉਹ ਕਹਿਣ ਰਾਜਾ ਕਹਿਣਾ ਕੋਈ ਬੰਦੇ ਦਾ ਵੀ ਚਰਿੱਤਰ ਹੈ, ਕੋਈ ਚਰਿੱਤਰ ਸੁਣਾ ਦਿੰਦੇ। ਇਸ ਤਰ੍ਹਾਂ ਫਿਰ ਉਹ 21 ਵਜੇ ਚਰਿੱਤਰ ਜਿਹਨੂੰ ਸਾਡੇ ਦਰਸ਼ਨ ਰਾਗੀ ਜੀ ਜੋੜ ਗੁਰੂ ਸਾਹਿਬ ਜੋੜ ਰਹੇ ਨੇ, ਉਹ ਸੰਵਾਦ ਸੁਣਾਇਆ ਮੰਤਰੀ ਨੇ, ਕਹਾਣੀ ਸੁਣੀ ਹੈ ਗੁਰੂ ਸਾਹਿਬ ਨੂੰ। ਜਿਹੜੇ ਸਾਡੇ ਮਹਾਨ ਵਿਦਵਾਨ ਕਹਾਉਂਦੇ ਅਖੌਤੀ ਜਥੇਦਾਰ ਸਾਹਿਬ ਹੈ ਜੀ, ਇਹ ਗੁਰੂ ਸਾਹਿਬ ਨੇ ਵਾਪਰੀ ਜੀ, ਇਹ ਰੂਪਕੌਰ ਦਾ ਕਿੱਸਾ ਹੋ ਰਿਹਾ। ਮੰਤਰੀ ਪੂਰ ਸੰਵਾਦ ਚੱਲ ਰਿਹਾ, ਕਹਾਣੀ ਸੁਣਦੇ ਉਹ, ਇਹ ਕਹਿੰਦੇ ਗੁਰੂ ਸਾਹਿਬ ਨੂੰ ਵਰਤੀ ਤੁਸੀਂ ਸੁਣਿਆ ਜੀ, ਬੰਦਾ ਕੀ ਰਾਏ ਫਿਰ ਜਿਹੜੇ ਲੋਕਾਂ ਨੂੰ ਗੁਮਰਾਹ ਕਰ ਤੁਲੇ ਹੋ। ਤੇ ਇਸ ਤਰ੍ਹਾਂ ਜੋ ਕਹਾਣੀਆਂ ਲਿਖੀਆਂ ਉਹਨਾਂ ਚੋਂ ਜੇ ਜਿਹੜੀਆਂ ਅਰਬ ਕੰਟਰੀ ਦੀਆਂ ਕਹਾਣੀ ਉਹ ਵੀ ਲਿਖੀਆਂ, ਜਿਹੜੀਆਂ ਆਪਣੀਆਂ ਸੀ ਲੇਲਾ ਮਜਨੂੰ ਦੀ ਕਹਾਣੀ ਉਹ ਵੀ ਲਿਖੀਆਂ। ਫਿਰ ਜਿਹੜੀ ਕਹਿੰਦੇ ਸੀ ਆਪਣਾ ਆਹ ਜੀ ਚੰਦਰ ਚੰਦਰ ਦੇ ਜੀ ਕੀਤੀ ਵਿਚੋਲ ਕੀਤੀ, ਉਹਦੀ ਹਿੱਲਿਆ ਦੀ ਇਸਤਰੀ ਸਲਾਹ ਬਣ ਗਈ ਜੀ, ਉਹਨੂੰ ਧੋਖਾ ਕੀਤਾ ਮਹਾਰਾਜ, ਉਹ ਵੀ ਲਿਖਿਆ। ਕਹਿੰਦੇ ਨਹੀਂ, ਗੱਲ ਗਲਤ ਹੈ, ਪਹਿਲਾਂ ਹੀ ਦੋਸਤੀ ਸੀ ਉਹਦੀ। ਤੇ ਇਸ ਤਰ੍ਹਾਂ ਮਹਾਰਾਜ ਬਹੁਤ ਭੰਡਾਰ ਲਿਖਿਆ ਉਹ, ਪਰ ਗੁਣਵਾਨ ਬੰਦਿਆਂ ਵਾਸਤੇ ਉਹ ਠੀਕ ਹੈ, ਜਿਹਨਾਂ ਦੀ ਆਪਣੀ ਮਾਨਸਤਾ ਨੀਚੇ ਹੈਗੀ ਉਹਨਾਂ ਵਾਸਤੇ ਇਹ ਖਰਾਬ ਹੈ, ਇਹ ਕ੍ਰਿਕਟ ਪਿਕਚਰ ਹੈ। ਇਸੇ ਵਾਸਤੇ ਮਹਾਰਾਜ ਨੇ ਹਾਂ ਗੱਲ ਚਾਰ ਸੀ ਬਣ ਗਈ, ਚਾਰ ਪ੍ਰਕਾਰ ਬਾਣੀਆਂ ਦੀ। ਗੁਰੂ ਦੇ ਸਿੱਖਾਂ ਨੇ ਗੁਰੂ ਸਾਹਿਬ ਦੇਸ਼ ਨੂੰ ਸਮਝ ਗਏ, ਉਹੀ ਕੰਮ ਕੀਤਾ ਜੋ ਗੁਰੂ ਸੋਚੋਗੇ ਸੀ। ਕਲਿਆਣਕਾਰੀ ਬਾਣੀ ਦਾ ਮਹਾਰਾਜ ਨੇ ਸੀ ਉਹ ਸਿੱਖਾਂ ਨੇ ਨਿਤਨੇਮ ਬਣਾਇਆ, ਜਿਹੜੀ ਅਸੀਂ ਇਤਿਹਾਸਕ ਦਸਤਾਵੇਜ਼ ਸਿੱਖਾਂ ਨੇ ਪੜ੍ਹਿਆ, ਪੜ੍ਹ ਕੇ ਛੱਡਤਾ। ਜੋ ਗੁਰੂ ਸਾਹਿਬ ਦੇ ਸੀ ਕ੍ਰਿਸ਼ਨ ਅਵਤਾਰ ਚੋਂ ਲਿੱਤਾ ਮੈਣਾ ਪ੍ਰਥਮ ਗਣੇਸ਼ ਮਨੋ ਕਿਸੇ ਵਿਸ਼ਨੂੰ ਇਹ ਨਿਕਨੇਮ ਬਣਾਇਆ ਰਾਮਾ ਅਵਤਾਰ ਪੜਿਆ ਛੱਡਤਾ ਪਾਹੇ ਗਏ ਜਦ ਤੇ ਤੁਮਰੇ ਇਹਨੂੰ ਨਿਤਨੇਮ ਬਣਾਇਆ ਉਹ ਛੱਡਤਾ ਵੀ ਉਹ ਗਿਆਰ ਵਾਸਤੇ ਆਪਾਂ ਗਿਆਰ ਕਰ ਲਿਆ ਹਰਗਾਰ ਸਾਨੂੰ ਦੀ ਲੋੜ ਗਏ ਹਾਂਜੀ ਇਸ ਤਰ੍ਹਾਂ ਜੋ ਹੈ ਪਾਰਮੁਖੀ ਦੇਵੇ ਕੋਟਕ ਵਿਸ਼ਨ ਮਹੇਸ਼ ਮਦਗੀਟਸ ਪ੍ਰਸੰਗ ਦਾ ਉਹ ਪੜ ਲਿਆ ਬਗ ਛੱਡਤਾ ਤੇ ਚਰਿੱਤਰਾਂ ਵਾਸਤੇ ਚਾਹ ਚਰਿੱਤਰ ਪੜੇ ਪੜ ਕੇ ਛੱਡਦੇ ਅਖੀਰ ਤੇ ਜੋ ਗਿਆ ਹਮਰੀ ਕਰੋ ਹਾਦਰ ਇੱਛਾ ਇਹਨੂੰ ਨਿਤਨੇਮ ਬਣਾਇਆ ਜਿਹੜੇ ਸੀ ਵਿਦਵਾਨ ਬੰਦੇ ਗਿਆਨਵਾਨ ਬੰਦੇ ਬੁੱਧੀਵਾਨ ਬੰਦੇ ਵਿਵੇਕ ਬੁੱਧੀ ਵਾਲੇ ਉਹਨੇ ਤਾਂ ਆਹ ਕੀਤਾ ਤੇ ਸਾਡੇ ਭਾਈ ਦੇ ਹੋਰ ਪਾਸੇ ਲੈ ਜਾ ਕੇ
ਇੱਕ ਮਸਲਾ ਫਿਰ ਰਹਿ ਗਿਆ ਚਰਿੱਤਰ ਉਪਖਿਆਨ ਨਾਲ ਹੀ ਸੰਬੰਧਿਤ ਜਿਹੜਾ ਨਸ਼ੇ ਪ੍ਰੇਰਕ ਰਚਨਾਵਾਂ ਦਾ ਜ਼ਿਕਰ ਆਉਂਦਾ ਹੈ ਅਫੀਮ ਭਾਂਗ ਪੋਸ਼ਤ ਇਹ ਸਾਰੇ ਜ਼ਿਕਰ ਕਿਵੇਂ ਇਸ ਇਹਨਾਂ ਕਹਾਣੀਆਂ ਵਿਚ ਆ ਗਏ
ਉਹ ਜੀ ਦੇਖੋ ਇਹ ਤਾਂ ਮੋਟੀ ਗੱਲ ਹੈਗੀ ਬਈ ਇਹ ਜਿਹੜੇ ਚਰਿੱਤਰਹੀਣ ਬੰਦੇ ਹੁੰਦੇ ਨੇ ਉਹ ਗੱਲ ਪਹਿਲਾਂ ਸ਼ੁਰੂ ਸ਼ਰਾਬ ਤੇ ਹੁੰਦੀ ਹੈ ਸ਼ਰਾਬ ਸ਼ੁਰੂ ਹੁੰਦੀ ਹੈ ਜਾਂ ਮਾਸ ਸ਼ੁਰੂ ਹੁੰਦੀ ਹੈ ਉਹ ਕਹਾਵਤ ਨਾ ਬੰਦਾ ਇੱਕ ਗਿਆ ਕੁਛ ਰਿਸ਼ਤਾ ਕਰਨ ਆਇਆ ਕੁੜੀ ਨੂੰ ਆਇਆ ਮੁੰਡੇ ਕੋਲ ਗਿਆ ਗਲਬ ਗੁਲਬ ਕੀਤੀ ਫਿਰ ਉਹਦਾ ਸ਼ਰੀਕ ਸੀਗਾ ਉਹ ਮਿਲ ਗਿਆ ਕਹਿੰਦੇ ਵੀ ਉਹ ਉੱਥੇ ਕੀ ਕਰਨਾ ਕਹਿੰਦੀ ਸੀ ਕੁੜੀ ਰਿਸ਼ਤਾ ਕਰਨ ਆਇਆ ਸੀ ਕਹਿੰਦਾ ਅੱਛਾ ਕਿਹੜਾ ਮੁੰਡਾ ਦੇਖਿਆ ਫਲਾਣਾ ਮੁੰਡਾ ਦੇਖਿਆ ਜੀ ਕਹਿੰਦੇ ਇੰਨੇ ਮੁੰਡਾ ਤਾਂ ਠੀਕ ਹੈ ਉਹ ਹੋਰ ਕੋਈ ਨੁਕਸ ਕੋਈ ਹੈ ਨਹੀਂ ਪਰ ਕਦੇ ਕਦੇ ਉਹ ਮਾਸਕ ਅੰਡਾ ਮਾਸ ਖਾ ਲੈਂਦਾ ਤੇ ਪਰ ਮਾਸ ਕਹਿੰਦੇ ਉਦੋਂ ਖਾਂਦਾ ਜਦੋਂ ਸ਼ਰਾਬ ਪੀਣੀ ਹੋਈ ਨਾਲ ਕਿਲਾ ਤਾਂ ਖਾ ਨਹੀਂ ਸਕਦਾ ਫਿਰ ਜਦੋਂ ਦੇਖੋ ਮਾਸ ਖਾਊਗਾ ਸ਼ਰਾਬ ਪੀਊਗਾ ਬੁੱਧੀ ਫਿਰ ਜਾਂਦੀ ਹੈ ਵਿਸ ਕੋਲ ਜਾਂਦਾ ਦੂਜਾ ਵੀ ਖੇਲਦਾ ਬਾਕੀ ਮੁੰਡਾ ਠੀਕ ਹੈ ਇਸ ਤਰ੍ਹਾਂ ਜੋ ਹੈ ਇਹ ਜਿੰਨੇ ਬੰਦੇ ਇੱਦਾਂ ਦੇ ਹੁੰਦੇ ਨੇ ਉਹ ਗੱਲ ਹੁੰਦੀ ਹੈ ਸ਼ਰਾਬ ਤੋਂ ਤੇ ਮਾਸ ਤੋਂ ਜਦ ਤੱਕ ਉਹ ਨਹੀਂ ਕਹਿਣਾ ਬੁੱਧੀ ਫਰੂਗੀ ਨਹੀਂ ਬੁੱਧੂ ਫਰੂਗੀ ਨਹੀਂ ਤੋ ਕੰਮ ਨਹੀਂ ਕਰਨਗੇ ਤੋ ਮਹਾਰਾਜ ਤਾਂ ਉਹਦਾ ਲੱਛਣ ਲਿਖੇ ਨੇ ਵੀ ਇਹ ਲੱਛਣ ਭਾਈ ਇੱਦਾਂ ਦੇ ਤੁਸੀਂ ਇਹ ਕੋਈ ਵੀ ਸੰਸਾ ਮਿਲਦੀ ਹੈ ਵੀ ਤੁਸੀਂ ਇਹ ਤੁਸੀਂ ਸਿੱਖ ਵਾਸਤੇ ਕਰਨਾ ਤਾਂ ਹੀ ਮਹਾਰਾਜ ਨੇ ਲਿਖਿਆ ਮੇਰਾ ਸਿੱਖ ਜੋ ਹੈ ਕੋਈ ਨਸ਼ਾ ਨਹੀਂ ਕਰੇਗਾ ਰਹਿਤਨਾਮਾ ਹੀ ਲਿਖਦਾ ਹੁਣ ਜੇ ਗੁਰਸਾਹਿਬ ਉੱਥੇ ਲਿਖਦੇ ਨੇ ਵੀ ਇਹ ਹੋਇਆ ਹੈ ਤੋ ਉਹ ਸਮਝੇ ਵੀ ਗੁਰਸਾਹਿਬ ਦਾ ਉਦੇਸ਼ ਕੀ ਜੇ ਸਾਨੂੰ ਗੁਰਸਾਹਿਬ ਲਿਖਣ ਦਾ ਉਦੇਸ਼ ਨਹੀਂ ਪਤਾ ਹੈ ਆਪਣੀ ਮਨ ਘਟਗਲਾ ਆਪਣੀ ਉਹਦਾ ਕੀ ਲਾਜ ਫਿਰ ਉਸ ਤੋਂ ਬਾਅਦ ਜੀ ਇਹ ਜੋ ਹੈ ਇੱਕ ਆਪਣਾ ਹੈਗਾ ਚਰਿੱਤਰ ਹੈਗਾ ਜਿਹਦੇ ਚ ਉਹ ਆਪਣਾ ਲਿਖਦੇ ਜੀ ਇਹ ਜੀ ਭਾਂਗ ਮਾਛੜੀ ਪਾਉਣ ਵਾਸਤੇ ਮਹਾਰਾਜ ਨੇ ਲਿਖਿਆ ਜੀ ਫਲਾਣਾ ਲਿਖਿਆ ਇਹ ਲਿਖਿਆ ਉਹ ਜੋ ਹੈ ਉਹਦੀ ਜੋ ਹੈ ਉਹ ਇੱਕ ਸ਼ੁਰੂ ਹੁੰਦਾ ਤਾਂ ਬਈ ਇੱਕ ਸ਼ਾਹ ਹੁੰਦਾ ਇੱਕ ਸ਼ਾਹਣੀ ਹੁੰਦੀ ਉਹ ਸ਼ਾਹ ਜੋ ਹੈ ਬੜਾ ਹੀ ਕੰਜੂਸ ਹੁੰਦਾ ਤੇ ਨਾਲੇ ਜੋ ਹੈ ਉਹ ਸਾਰਾ ਦਿਨ ਪੈਸੇ ਸੁਰਤ ਰਹਿੰਦੀ ਹੈ ਕੰਜੂਸ ਬੜਾ ਹੁੰਦਾ ਨਾ ਖਰਚ ਕਰੇ ਨਾ ਕੁਹਰ ਕਰੇ ਸ਼ਾਹਣੀ ਕਹਿੰਦੀ ਹੈ ਭਲਿਆ ਮਾਨਸਾ ਜੇ ਤੂੰ ਪੈਸਾ ਕਮਾਇਆ ਹੈ ਪੈਸਾ ਕਮਾ ਪਰ ਨਾਲ ਕੋਈ ਤੂੰ ਪੁੰਨਦਾਨ ਵੀ ਕਰ ਤੇ ਨਾਲੇ ਜੋ ਹੈ ਕੋਈ ਬਾਹਰ ਜਾ ਖਾ ਪੀ ਮੌਜ ਕਰ ਤੇ ਮੇਰੇ ਨਾਲ ਤਾਂ ਵਿਆਹ ਕਰਾਇਆ ਮੇਰੇ ਵੱਲ ਵੀ ਦੇਖ ਤੂੰ ਹੈਂਜੀ ਇਸ ਤਰੀਕੇ ਜੋ ਹੈ ਉਹ ਜਿਹੜੀ ਸ਼ਾਹਣੀ ਹੈ ਉਹ ਕਹਿੰਦੀ ਹੈ ਭਾਈ ਦੇਖ ਨਸ਼ਾ ਕਰ ਤੂੰ ਰਾਜੇ ਨਸ਼ੇ ਕਰਦੇ ਨੇ ਪੁਰਾਣੇ ਨਸ਼ੇ ਕਰਦੇ ਨੇ ਉਹ ਐਂ ਕਰਦੇ ਨੇ ਉਹ ਬੜੇ ਬਹਾਦਰੀ ਕੰਮ ਕਰਦੇ ਮੁਛੜੀ ਰਹਿੰਦੀ ਹੈ ਤੂੰ ਵੀ ਕਰ ਤੇ ਸ਼ਾਹ ਕਹਿੰਦਾ ਹੈ ਜੀ ਬਈ ਦੇਖ ਬਈ ਜਿਸ ਘਰ ਚ ਨਸ਼ੇ ਆ ਗਏ ਉਹ ਘਰ ਬਰਬਾਦ ਹੁੰਦਾ ਹੈ ਉਹਦੇ ਠੂਠਾ ਖੜਕਦਾ ਬੰਦਾ ਮੂੰਹ ਦੇ ਵੀ ਪੈਰਦਾ ਇਸ ਬਾਰੇ ਕੰਮ ਠੀਕ ਨਹੀਂ ਤੋ ਸ਼ਾਣੀ ਤਾਂ ਕਹਿੰਦੀ ਹੈ ਇਹ ਕਹਿੰਦੀ ਸ਼ਾਣੀ ਕਹਿੰਦੀ ਹੈ ਜੇ ਅਮਰਨ ਕਹੇ ਖਾਏ ਖਤਾ ਕਬੂ ਨਾ ਖਾਵੇ ਮੂੰਡ ਅਵਰਨ ਜਾਏ ਆਪ ਕਬੂ ਨਾ ਮੁੰਡਾਵੇ ਲੋਕਾਂ ਨੂੰ ਮੁੰਡਦਾ ਉਹ ਆਪ ਨੀ ਮੁੰਡਾਉਂਦਾ ਜਿਹੜੇ ਸ਼ਾਹ ਕਰਨ ਕਬੂ ਨਾ ਖਾਏ ਪਾਨ ਅਮਰ ਕਬੂ ਨਾ ਪੀਓ ਕਬੂ ਨਾ ਖੇਲ ਖੇਡ ਨਾ ਸੁਖ ਨਿਰਦਨ ਕਹਿ ਦੀ ਕੀਓ ਹੋ ਕਰਿਓ ਨਾ ਭਾਮਨ ਭੋਗ ਜਗਦਮਾ ਕਿਉਂ ਆਇਓ ਇਸ ਚਰਿੱਤਰ ਦੀ ਪੁਸ਼ਟੀ ਵਿਚ ਜੋ ਹੈ ਥੋੜੀ ਦੱਸੀ ਪੁਸ਼ਟੀ ਹੈ ਤੇ ਹੁਣ ਜਿਹੜਾ ਹੈ ਸ਼ਾਹ ਕੀ ਕਹਿੰਦੇ ਸ਼ਾਹ ਕਹਿੰਦਾ ਹੈ ਪੀਤ ਭਾਂਗ ਕਾਹੂ ਜੋ ਹੇਰਾ ਹੈ ਠੰਡ ਹੋ ਤਾਂ ਕੋ ਨੇਰਾ ਜੋ ਕਿ ਬੰਦਾ ਸ਼ਰਾਬ ਅਮਲ ਕਰਦਾ ਹੈ ਉਹਦੇ ਕੋਲ ਖੜਦਾ ਨਹੀਂ ਕਿਉਂ ਭਯੋ ਸਦਨ ਤਹ ਕਹੋ ਉਜਾਰਾ ਜਾਂ ਕੇ ਕੁੰਡਾ ਵਜੈ ਦੁਆਰਾ ਜਿਸ ਘਰ ਜੇ ਕੁੰਡਾ ਆ ਗਿਆ ਕਿਸੇ ਨਸ਼ੇ ਦਾ ਕੋਹਰ ਆ ਗਿਆ ਘਰ ਉਜੜ ਜਾਂਦੇ ਨੇ। ਹਾਂਜੀ, ਭਾਂਗ ਅਫੀਮ ਭਗਤ ਹੈ, ਭਗਤ ਹੈ ਜੋ ਨਰ ਸੋਫੀ ਸਕਲ ਬੁੱਧ ਬਲ ਰਹੇ। ਜਿਹੜਾ ਬੰਦਾ ਇਹ ਫੀਮ ਖਾਂਦਾ, ਬੁਰੇ ਕਰਮ ਕਰਦਾ, ਉਹਦੀ ਬੁੱਧੀ ਮਰ ਜਾਂਦੀ ਹੈ। ਹਾਂਜੀ, ਜਿਹੜੇ ਸੋਹੀ ਬੰਦੇ ਨੇ ਉਹ ਬੁੱਧ ਮਾਨ ਲੈਂਦੇ ਨੇ, ਅਕਲਮੰਦ ਨੇ, ਆਪਣਾ ਘਰ ਵਸਾਰਦੇ ਨੇ। ਸ਼ਾਹ ਇਹ ਕਹਿੰਦੇ ਸ਼ਾਹ ਨੀ ਕਹਿੰਦੀ ਹੈ, ਇਹ ਐਸੇ 400 ਵੀ ਬੰਦੇ ਨੇ ਕੁੜੀ ਸ਼ਾਹ ਨੀ ਕਹਿੰਦੀ ਹੈ, ਉਹ ਦੱਸਦੇ ਨੇ। ਸ਼ਾਹ ਕਹਿੰਦਾ ਉਹ ਚੁੱਪ ਰਹੇ, ਇਹ ਬੰਦੇ 400 ਵੀ ਕੀ ਚੜਨ ਚਾਹੀਦੇ, ਲੋਕਾਂ ਗੁਮਰਾਹ ਕਰ ਰਹੇ, ਹਕੀਕਤ ਇਹ। ਤੇ ਇਸ ਤਰੀਕੇ ਨਾਲ ਜੀ ਇਹ ਇੱਕ ਲੋਬੀ ਬਣੀ ਹੋਈ ਹੈ ਜਿਨ੍ਹਾਂ ਨੇ ਇਹ ਧਾਰਿਆ ਹੈ ਕਿ ਅਸੀਂ ਪੰਥੇ ਪੁਆੜੇ ਪਾਉਣੇ, ਗੁਰਬਾਣੀ ਬਾਰੇ ਕਿੰਤੂ, ਇਤਿਹਾਸ ਬਾਰੇ ਕਿੰਤੂ, ਫਲਾਣਾ ਕਿੰਤੂ, ਇਹ ਕਿੰਤੂ। ਇਹਦਾ ਨਾਂ ਹੈ ਭਾਈ ਪੰਗਾ ਸਿੰਘ। ਹੁਣ ਦੇਖੋ ਬਾਕੀ ਨਾ ਛੱਡੋ, ਆਹ ਦਿੱਲੀ ਦਾ ਕਮਿਸ਼ਨਰੀ ਕਾਲਜ ਦਾ ਸੀਗਾ ਬੰਦਾ, ਪਿੱਛੇ ਜੇ ਅਖਬਾਰ ਚ ਵੀ ਆਈ ਕਿ ਜੀ ਬਰਾਬਰ ਹੱਕ ਹੈ ਜੀ ਇਸਤਰੀ ਸਿੱਖ ਤੇ ਸਿੱਖ ਧਰਮ ਦੀ ਇਸਤਰੀ ਦੇ, ਇਹ ਜੋ ਨਾਮ ਹੋਣ ਦੋ ਲਾਮਾ ਅੱਗੇ ਜੁੜੀ ਲਵੇ, ਦੋ ਲਾਮਾ ਅੱਗੇ ਬੰਦਾ ਵੇ, ਆਹ ਇਹਨਾਂ ਦੀ ਮਾਨਸਿਕਤਾ ਹੈ। ਤੇ ਸਵਾਇ ਕਿਉਂ, ਜਦੋਂ ਸਾਨੂੰ ਪਤਾ ਹੈ ਨਾ ਨਿਤਨੇਮ ਕਰਨਾ, ਨਾ ਕੋਈ ਬਾਣੀ ਪੜਨੀ, ਨਾ ਨਾਮ ਜਪਣਾ, ਉਹਨਾਂ ਮਖੌਲ ਕਰਦੇ ਹਾਂ। ਦਿੱਲੀ ਸਟੇਜ ਤੋਂ ਆਪਣਾ ਟੀਵੀ ਟਾਈਮ ਟੀਵੀ ਤੋਂ ਪ੍ਰਚਾਰ ਹੋਇਆ, ਨਹੀਂ ਜੀ ਇਹ ਵੈਰੂ ਕਰਨਾ ਸਾਡਾ ਕੰਮ ਨੀ ਜੀ, ਇਹ ਬ੍ਰਹਮਵਾਦੀ ਕੰਮ। ਉਹ ਮਹਾਰਾਜ ਕਹਿੰਦੇ ਗੁਰਮੁਖ ਨਾਮ ਸਿੰਘ ਤਿੰਨੇ ਸਾਡੇ ਤਾਂ ਆਦਮੀ, ਜਿਹੜੇ ਨਾਮ ਨੀ ਜਪਦੇ ਗੁਰਬਾਣੀ ਇੰਨੀ ਫਟਕਾਰਾਂ ਪਾਉਂਦੀ ਹੈ। ਜਿਹੜੇ ਇਹ ਬੰਦੇ ਨੇ ਜਿਹੜੇ ਸਾਨੂੰ ਪਤਾ ਲੱਗਿਆ ਇੰਦਰ ਸਿੰਘ ਗੱਲ ਕੋਈ ਨਿਤਨੇਮ ਕਰਦਾ, ਕਾਲਾ ਫੋਨ ਲਿਖ ਗਿਆ, ਕਾਲਾ ਫੋਨ ਲਿਖਤੀ ਗਿਆ, ਕਹਿੰਦਾ ਜੀ ਇਹ ਨਿਤਨੇਮ ਕਰਨ ਜੇ ਕਰੀਏ ਤਾਂ ਸਮਝ ਗਏ ਵੀ ਬਾਕੀ ਬਾਣੀ ਹੇਠੀ ਹੋ ਗਈ, ਇਹ ਸ੍ਰੇਸ਼ਟ ਬਾਣੀ ਨੇ। ਆਹ ਵਿਚਾਰ ਵਿਚਾਰ ਨਿਤਨੇਮ ਇਹਨਾਂ ਨੇ ਕਰਨਾ, ਕੋਈ ਹੋਰ ਅਕਲ ਦਾ ਕੰਮ ਕੋਈ ਨਾ, ਸਵਾਏ ਪੌੜੇ ਪਾਉਣ ਦਾ ਕੋਈ ਕੰਮ ਨਹੀਂ। ਪੌੜੇ ਪਾਤੇ
ਕਵਰ ਸਾਹਿਬ ਨਾਲ ਇਸ ਮੁਲਾਕਾਤ ਤੋਂ ਬਾਅਦ ਮੈਨੂੰ ਜਾਪਦਾ ਕਿ ਸ਼ਾਇਦ ਪੰਥਕ ਦੇ ਸ਼ਰੋਤੇ ਕਵਰ ਸਾਹਿਬ ਦੀਆਂ ਪੁਸਤਕਾਂ, ਖਾਸ ਤੌਰ ਤੇ ਸਭ ਦੁਸ਼ ਝੱਕ ਮਾਰਾ, ਕਾਮਰੇਡੀ ਵਿਦਵਾਨਾਂ ਦੇ ਕੌਤਕ ਤੇ ਦਸ਼ਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ ਪੜਨ ਲਈ ਜ਼ਰੂਰ ਪ੍ਰੇਰਿਤ ਹੋਣਗੇ। ਪੰਥਕ ਦੇ ਸ਼ਰੋਤਿਆਂ ਲਈ ਕਵਰ ਸਾਹਿਬ ਦੇ ਤੌਰ ਤੇ ਦੇ ਲਈ ਵਿਸ਼ੇਸ਼ ਤੌਰ ਤੇ ਪੰਥਕ ਸ਼ਰੋਤਿਆਂ ਦੁਆਰਾ ਪੁੱਛੇ ਜਾਣ ਵਾਲੇ ਸਵਾਲ ਅਸੀਂ ਭਵਿੱਖ ਚ ਕਵਰ ਸਾਹਿਬ ਨਾਲ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਪੰਥਕ ਦੇ ਸਮੂਹ ਸਟਾਫ ਅਤੇ ਕਵਰ ਅਜੀਤ ਸਿੰਘਣਾ ਵੱਲੋਂ ਸਮੂਹ ਸ਼ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।